महा प्रखंडी सतगुरानी महान रहमत और कृपाला सदका संत बाबा जोगिंदर सिंह जी ने सतगुरु जी का वो आसरा लिया सबको नगर विखे संत समागम गुरु ग्रंथ साहिब जी महाराज के सुंदर प्रकाश करके आरंभ किए। गुरु की बख्शिश नाल जिथे जिथे संगत की बेनती इच्छा होती है महापुरुष उद्यम करके उन्होंने नगर तीन महीनों बाद समागम रचा करते हैं। ਪੱਖੋ ਕੇ ਨਗਰ ਅਤੇ ਇਲਾਕੇ ਦੀ ਸੰਗਤ ਨੂੰ ਇਹ ਪਵਿੱਤਰ ਭਾਗ ਪ੍ਰਾਪਤ ਹੋਇਆ। ਅੱਜ ਸਨਾਤਨ ਸਾਰੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਨ ਦਾ ਪਾਵਨ ਪਵਿੱਤਰ ਗੁਰਪੁਰਬ ਹੈ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਬਹੁਤ ਵੱਡਾ ਆਕਾਸ਼ ਹੈ। ਕਾਫੀ ਤੋਂ ਵੱਧ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸਥਾਨਾਂ ਦੀ ਬੋਲੋ ਸਾਹਿਬ ਦੇ ਇਸ਼ਨਾਨ ਦੀ ਇੱਛਾ ਦੀਵਾਨਾਂ ਦੀ ਹਾਜ਼ਰੀ ਭਰਨ ਵਾਸਤੇ ਤਨ ਮਨ ਧਨ ਦੀ ਸਫਲਤਾ ਦੀ ਸੇਵਾ ਕਰਨ ਵਾਸਤੇ ਮੰਮਾ ਮਾਰ ਪੁੱਜ ਰਹੀਆਂ। ਇਹ ਜੋ ਸਮਾਗਮ ਇਸ ਨਗਰ ਵਿੱਚ ਰੱਖਦਾ ਹੈ ਇਹ ਵੀ ਸੱਚੇ ਪਾਤਸ਼ਾਹ ਦੇ ਸਮਾਗਮ ਹਨ, ਉਹਨਾਂ ਦੀ ਬਾਣੀ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਹਨ, ਇਹ ਜਾਤੀ ਪ੍ਰਯੋਜਨ ਸਵਾਰਥ ਦੇ ਹਨ। ਜਿਹਨਾਂ ਸੰਗਤਾਂ ਨੂੰ ਉੱਥੇ ਸਮਾਂ ਮਿਲਿਆ ਉੱਧਰ ਹਾਜ਼ਰੀ ਭਰ ਰਹੀਆਂ, ਜਿਹਨਾਂ ਨੂੰ ਉੱਥੇ ਸਮਾਂ ਮਿਲਿਆ ਤੁਸੀਂ ਸਾਰੇ ਸ੍ਰੀ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਧਿਆਨ ਕਰਕੇ ਬੈਠੋ। ਤੁਹਾਡੀ ਸਾਰਿਆਂ ਦੀ ਹਾਜ਼ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਜਾਏਗੀ, ਕਿਉਂਕਿ ਜਿੱਥੇ ਵੀ ਬੈਠ ਕੇ ਸਤਿਗੁਰੂ ਦਾ ਜਾਪ ਕੀਤਾ ਜਾਏ ਉਹਨਾਂ ਦੇ ਸਥਾਨਾਂ ਦੀ ਯਾਤਰਾ ਕਰਨੀ ਬਹੁਤ ਸ਼ੁਭ ਹੈ। ਅਗਰ ਨਾ ਜਾਇਆ ਜਾਏ ਅਵਕਾਸ਼ ਨਾ ਮਿਲੇ ਜਿੱਥੇ ਵੀ ਬੈਠ ਕੇ ਜਪ ਕੀਤਾ ਜਾਏ ਸਤਿਗੁਰੂ ਜੀ ਉੱਥੇ ਹੀ ਕਿਰਪਾਲਤਾ ਕਰਦੇ ਆ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਆਰਾਮ ਨੂੰ ਲੱਗਦਾ ਹੈ ਹੋਰ ਬਿੱਦ ਲੈ ਆਰਾਮ। ਜਹਿ ਜਾ ਕੇ ਖੋ ਸਹਿਣ ਹਜ਼ੂਰ, ਦੂਰ ਕਤ ਹੋ ਨਾ ਜਾਈ, ਰੱਬ ਰਹਿਆ ਸਰਵ ਕਰਮ ਮਨ ਸਦਾ ਪਿਆਜ, ਕੀ ਭੂਤ ਨੇ ਬਿਛੜਿਆ ਕੋ ਸੰਗੀ ਗੰਧਨ। ਉਹ ਐਸਾ ਸਤਿਗੁਰੂ ਗਰੀਬ ਨਿਵਾਸ ਜੀ ਦੀ ਮਹਾਨ ਕਿਰਪਾਲਤਾ ਕਿ ਅੱਜ ਉਹਨਾਂ ਦੇ ਪਵਿੱਤਰ ਇਸ ਦਿਵਸ ਤੇ ਸਾਨੂੰ ਸੰਤ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬਖਸ਼ਿਸ਼ ਹੋਈ ਹੈ ਗੁਰੂ ਵੱਲੋਂ ਕਿਰਪਾ। ਤੁਸੀਂ ਇਹ ਨਹੀਂ ਸਮਝਣਾ ਕਿ ਅੱਜ ਸੰਗਤ ਥੋੜ੍ਹੀ ਆਈ, ਸੰਗਤ ਕੁਝ ਦਿਸਣ ਵਿੱਚ ਆਉਂਦੀ ਹੈ, ਕੁਝ ਅਣਦਿਸਦਾ ਸੰਸਾਰ ਵੀ ਹੈ, ਉਹ ਵੀ ਖੜੀਆਂ ਖਣੀ ਦੇ ਰਹੇ ਜਿਹਨਾਂ ਨੂੰ ਅੰਦਰੋਂ ਦੈਵੀ ਨੇਤਰ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਉਸ ਪ੍ਰਕਿਰਤੀ ਦੇ ਵੀ ਦਰਸ਼ਨ ਹੁੰਦੇ ਆ। ਇਹ ਸਥੂਲ ਪ੍ਰਕਿਰਤੀ ਹੈ ਕਿ ਸੂਖਮ ਪ੍ਰਕਿਰਤੀ ਹੈ? ਸੂਖਮ ਸ੍ਰਿਸ਼ਟੀ ਵੀ ਪਰਮੇਸ਼ਰ ਦਾ ਜਸ ਕਰਦੀ ਅਤੇ ਸੁਣਦੀ। ਇੱਕ ਗਰੀ ਦਾ ਜ਼ਿਕਰ ਹੈ ਸੰਤ ਮਹਾਂਪੁਰਖ ਸੰਤਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਉਹਨਾਂ ਦੇ ਪਾਵਨ स्थान तक वो घूमेंगे थे। सत्कार योग संत ज्ञान जोध समझे कथा की सेवा निभाया करते सन। संगत रुतां नाल कई वेरी घटती वधदी रही। पेंडू लोगों के कारोबार ऐसे होंगे संगत शुरू से बहुत घट आम भक्त भी मन इच्छा होती है कि पंडाल भरिया होवे संगत वध तो वध होवे फिर वो बोलन में बड़ा आनंद मजा मिलता है। जेड़े ब्रह्म बेते लोग हैं उन्होंने एक वक्री धारणा स्रोते भावें घट जिज्ञासु दसी आ गया क्योंकि जदों तक जिज्ञासा ना हो बड़े बड़े जोड़ मेलों विचों भी समागमों विचों भी संगत बहुता लाभ प्राप्त नहीं करती। जिज्ञासु पुरुष के अठ लक्षण वर्णन किए करवण मनन अध्यासन सत्सौ का शोधन बैराग विवेक हठ संपत्ति मोक्ष इच्छा जिदे अठ के गुण हो उसका नाम जिज्ञासु जिज्ञासा नाम है इच्छा। चार प्रकार के भगत मने एक हन अरकारथी जेडे दुख की निवृत्ति वास्ते परमेश्वर का नाम लेंदे हैं सेवा करते हैं या जो भी कोई पुनमई कर्म करते हैं। दूसरे हैं अरकारथी जेडे गरीब लोग या माया की प्राप्ति वास्ते कोई पुन सेवा करते हैं। तीसरे नंबर से जिज्ञासु नु रख्या है रब की प्राप्ति नहीं रब की प्राप्ति की इच्छा है जिसनों परमेश्वर प्राप्त हो जाए उसनों ज्ञानी पुरुष कहा जाए। किताबी ज्ञानी की गल नहीं जिन्हों अपनी आत्मा का बोध ज्ञान प्राप्त हो और जिन्ना बेशक चार आचार दिसदा अनदिसदा नजर आता नहीं आता सारिया परमात्मा देखने वाली दृष्टि मिल जाए उसका नाम ज्ञानी पुरुष है। ब्रह्म ज्ञानी कह लो सतवेता कह लो ज्ञानवान कह लो बीतराग कह लो ब्रह्म बेता कह लो बहुत उदे नाम हैं। तुरिया पद विच ज्ञान धूमका बिरती आरूढ़ पुरुष कह लो एक नाम गुरू बहुत नाम हैं। सो सात संगत जी ज्ञानी जी कह लगे संगत आउंदी ने मैं हम कंधा ने कथा सुनाना उन्हें कथा करना महापुरुष जिथे भी जाते हैं संगत किरदार कर जै जै साधु भगत है तह तह कर निहार जिथे जिथे भी परपकारी महापुरुष आते हैं जिमें वर्षा होंगी है धरती में सर सब कर दी जाती इस तरह महापुरुष भी जिसे चरण पाते हैं उन्होंने जीवन किरदार कर दो। महापुरुष आए कथा का टाइम सी कह लगे ज्ञानी जी ढिले मठे हैं जंग से पासे से चले गए अज कथा नहीं हो रही। कह लगे जी ज्ञानी जी नूं पुछ लो। ज्ञानी जी नूं बुलाया भाई अजे कथा की सेवा नहीं निभा रहे। कहन लगे महाराज कथा कोई सुन नहीं आता मैं किनू सुनावा। संत कह लगे कथा सुनने वाले भी बहुत आते हैं उन्होंने भी खराब कर दी उन्होंने सुनाई नहीं पता। कह लगे महाराज मैंने कोई नहीं दसदा कहते अज एक बजे कड़ के केसी स्नान कर बस्त्र बदल लेने और महाराज का प्रसाद बछाई करके पूरे एक बजे कर लगा जुदिया जुदिया सेवावान सेवादार लगा हदायत ही सारे ने इसे विधि ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਉਣ, ਸਾਰੇ ਬੜੀ ਸ਼ਰਧਾ ਨਾਲ ਗਏ ਮਹਾਂਪੁਰਸ਼ਾਂ ਦੇ ਅਸੀਂ ਵੀ ਆਵਾਂਗੇ। ਜਦੋਂ ਗਿਆਨੀ ਜੀ ਗਏ ਗੁਰਦੁਆਰਾ ਸਾਰਾ ਸਿੱਧ ਰੂਹਾਨਾ ਭਰਿਆ ਹੋਇਆ ਸੀ, ਬਾਹਰੀ ਪ੍ਰਕਾਸ਼ ਤੋਂ ਬਿਨਾਂ ਆਪਣੇ ਆਪ ਸਾਰਾ ਗੁਰਦੁਆਰਾ ਪ੍ਰਕਾਸ਼ ਨਾਲ ਭਰਿਆ ਹੋਇਆ। ਗਿਆਨੀ ਜੀ ਨੂੰ ਕਥਾ ਦੀ ਆਗਿਆ ਹੋਈ, ਜਦੋਂ ਕਥਾ ਕੀਤੀ ਮਹਾਂਪੁਰਖ ਆਪ ਦੀ ਸਭਾ ਮੰਡਲ ਵਿੱਚ ਸ਼ੋਭਿਤ ਸਨ। ਇਤਨੀ ਸੁਰਤੀ ਵਿਅਕਤੀ ਉਹਨਾਂ ਦੀ ਜ਼ਿੰਦਗੀ ਕਦੇ ਟਿਕੀ ਨਹੀਂ। ਜਦੋਂ ਸੰਪੂਰਨਤਾ ਹੋਈ ਕਹਿਣ ਲੱਗੇ ਗਿਆਨੀ ਜੀ ਅੱਜ ਦੱਸੋ, ਕਹਿੰਦੇ ਮਹਾਰਾਜ ਆਈ ਤੇ ਸਰੋਤਿਆਂ ਦਾ ਕੋਈ ਅੰਤ ਨਹੀਂ, ਅੱਧੀ ਰਾਤ ਸਰੋਤੇ ਕਿੱਥੋਂ ਆ ਗਏ, ਇਸ ਵੇਲੇ ਤਾਂ ਸਾਰੇ ਲੋਕ ਸੁੱਤੇ ਹੁੰਦੇ ਹਨ। ਕਹਿਣ ਲੱਗੇ ਇਹੀ ਕਥਾ ਸੁਣੋ, ਆ ਜਿਹੜੇ ਕਾਮ ਕ੍ਰੋਧ ਦੇ ਕੀੜੇ ਆ ਵੀ ਜਾਣੇ, ਉਹਨਾਂ ਦੇ ਕਿਹੜੇ ਮਨ ਟਿਕਦੇ ਹਨ, ਗੱਜ ਕੇ ਬੋਲੋ। ਇਹ ਗੁਰੂ ਨਾਨਕ ਦਾ ਦਰਬਾਰ ਦੇ ਧਰਮਾਂ ਦੀ ਕਥਾ ਸੁਣਦੇ ਹਾਂ, ਪਵਿੱਤਰ ਮਹਾਂਪੁਰਸ਼ ਦੀ ਕਥਾ ਸੁਣਦੇ ਹਾਂ। ਮਹਾਂਪੁਰਸ਼ਾਂ ਦੇ ਸਥਾਨ ਨੇੜੇ ਇੱਕ ਫਕੀਰ ਹੋ ਰਹੇ ਹਨ ਕੋਈ ਪਹਿਲੇ ਸਮੇਂ ਵਿੱਚ, ਉਹਨਾਂ ਦਾ ਨਾਮ ਸਾਈ ਖਾਕੀ ਸ਼ਾਹ, ਮੁਸਲਮਾਨ ਫਕੀਰ ਸਨ, ਬਹੁਤ ਤੱਤਵ ਤੇ ਗਿਆਨਵਾਨ ਮਹਾਂਪੁਰਸ਼। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਸ ਸਥਾਨ ਦਾ ਇੱਕ ਨਾਲ ਸਤਿਕਾਰ ਕਰਦੇ ਸਨ, ਘੋੜੇ ਤੇ ਉਹਨਾਂ ਨੂੰ ਉਤਰ ਕੇ ਜਾਣਾ, ਜੋੜਾ ਪਾਇਆ ਹੋਵੇ ਇੱਕ ਵਾਰੀ ਲਾਹ ਕੇ ਫਿਰ ਸਜਦਾ ਕਰਨਾ, ਅਤੇ ਹੁਕਮ ਸੀ ਕਿ ਉਸ ਸਥਾਨ ਤੇ ਜਿਹੜਾ ਸੇਵਾਦਾਰ ਹੈ ਉਹਨੂੰ ਕਦੀ ਲੰਗਰ ਤੋਂ ਮਨਾਹੀ ਨਹੀਂ ਕਰਦਾ, ਕਿਤਨੇ ਪ੍ਰਸ਼ਾਦ ਦੇ ਦਾਲਾ ਲੈ ਚਾਲ। ਕਹਿੰਦੇ ਮੁਸਲਮਾਨ ਫਕੀਰਾਂ ਬਹੁਤ ਘੱਟ ਫਕੀਰ ਹੈ, ਨਹੀਂ ਤਾਂ ਸ਼ਰ੍ਹਾਂ ਦੇ ਵਧੇ ਹੋਏ ਈਰਖਾ ਨਹੀਂ ਜਾਗਦਾ। ਇਹ ਮਹਾਂਪੁਰਸ਼ ਹੈ ਤੇ ਏਕਤਾਵਾਦੀ ਅਦਵੈਤਵਾਦੀ ਮਹਾਂਪੁਰਸ਼। ਗਿਆਨੀ ਹਰੀ ਸਿੰਘ ਜੀ ਸ਼੍ਰੀਮਾਨ 108 ਪੂਜਨੀਕ ਹਸਤੀ ਮਹਾਨ ਯੁਗ ਪੁਰਸ਼ ਬਾਬਾ ਆਇਆ ਸਿੰਘ ਜੀ ਮਹਾਰਾਜ, ਪੋਤੀ ਮਰਦਾਨ ਵਾਲੇ ਮਹਾਂਪੁਰਸ਼, ਉਹਨਾਂ ਦੇ ਪਰਮ ਵਿਸ਼ੇਸ਼, ਉਹਨਾਂ ਦੀ ਆਗਿਆ ਨੂੰ ਪਾ ਕੇ ਬਹੁਤ ਸਤਿਕਾਰਯੋਗ ਹਸਤੀ ਸੰਤ ਮਹਾਰਾਜ ਬਾਬਾ ਅਮੀਰ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਵਾਲੇ, ਉਹਨਾਂ ਦੀ ਸ਼ਰਨ ਵਿੱਚ ਗੁਰਮਤ ਦੀ ਵਿਦਿਆ ਵੇਦਾਂਤ ਦੀ ਵਿਦਿਆ ਪੜ੍ਹਨ ਵਾਸਤੇ ਆਪਣੇ ਪਰਮ ਵਿਸ਼ੇਸ਼ ਨੂੰ ਭੇਜਿਆ, ਅਤੇ ਬਾਰਦਾਨ ਦਿੱਤਾ ਕਿ ਗਿਆਨੀ ਹਰੀ ਸਿੰਘ ਜੀ ਤੇਰਾ ਪੜ੍ਹਿਆ ਹੋਇਆ ਬਹੁਤ ਬੂਢਾ ਸਵਾਇਆ ਹੋਇਆ, ਤੇਰੀ ਕਥਾ ਨੂੰ ਫਰਿਸ਼ਤੇ ਵੀ ਸੁਣਨ, ਗਲੇ ਜਿਹੜਾ ਸਰੀਰ ਦੀ ਸੁੰਦਰਤਾ, ਬੋਲਣ ਦਾ ਢੰਗ, ਸ਼ਬਦਾਂ ਦੀ ਲਵੰਤਾ, ਸੰਗਤੀ ਰਾਜ ਭਿੰਡਰਾਂ ਮਾਨ, ਉਹ ਵੀ ਉਹਦੀ ਕਥਾ ਤੇ ਬਹੁਤ ਪ੍ਰਭਾਵ ਆ। ਸੰਗੀਤ ਦੇ ਮਾਨ ਪੱਕੇ ਰਾਗਾਂ ਵਿੱਚ ਸੰਗੀਤਕਾਰ ਵੀ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਮਹਾਂਪੁਰਸ਼ਾਂ ਨੇ ਕਿਹਾ ਗਿਆਨੀ ਜੀ ਆਓ ਚੱਲੀਏ। ਕਹਿੰਦੇ ਮਹਾਰਾਜ ਇਤਨਾ ਡੇਰਾ, ਇਤਨੀਆਂ ਸਹੂਲਤਾਂ, ਮਹਾਂਪੁਰਸ਼ਾਂ ਨੂੰ ਸਭ ਨਕਸ਼ਾ ਨਜ਼ਰ ਆਉਂਦਾ ਹੁੰਦਾ। ਕਹਿਣ ਲੱਗੇ ਹੁਣ ਇਕੱਠੇ ਹੀ ਆਵਾਂਗੇ ਭਾਈ, ਜਿਹੜੇ ਪਾਕਿਸਤਾਨ ਬਣਿਆ ਫਿਰ ਇਕੱਠੇ ਹੀ ਆਉਣਾ ਪੈ। ਫਿਰ ਮਹਾਂਪੁਰਖ ਜੁਦੀ ਜੁਦੀ ਜਗ੍ਹਾ ਟਿਕ ਗਏ, ਇਹ ਫਿਰ ਸੰਤ ਮਹਾਰਾਜ ਦੇ ਕੋਲ ਆ ਗਏ, ਉੱਥੇ ਆ ਕੇ ਜੋ ਉਹਨਾਂ ਨੇ ਲੜੀਵਾਰ ਕਥਾ ਅਤੇ ਬ੍ਰਹਮ ਵਿਦਿਆ ਦਾ ਪ੍ਰਚਾਰ ਸ਼ੁਰੂ ਕੀਤਾ। 16 ਸਾਲ ਲਗਾਤਾਰ ਇਹ ਸੇਵਾ ਮਹਾਂਪੁਰਸ਼ਾਂ ਨੇ ਨਿਭਾਈ। ਗਿਆਨੀ ਲੋਕਾਂ ਨੂੰ ਕਈ ਵਾਰੀ ਐਸਾ ਹੁੰਦਾ ਤਰਕ ਵਿਤਰਕ ਕਰਨੀ, ਟੀਕਾ ਟਿੱਪਣੀ ਕਰਨੀ ਤੇ ਕੁਦਰਤੀ ਆਦਤ ਹੁੰਦੀ। ਮਹਾਂਪੁਰਸ਼ਾਂ ਦਾ ਮਾਰਗ ਵੱਖਰਾ, ਇੱਕ ਹੈ ਤਰਕਵਾਦੀਆਂ ਦਲੀਲਵਾਦੀਆਂ ਦਾ ਮਤ, ਇੱਕ ਹੈ ਪ੍ਰੇਮਾ ਭਗਤੀ ਸ਼ਰਧਾਲੂਆਂ ਦਾ ਗਿਆਨਵਾਨਾਂ ਦਾ ਮਤ, ਦੋਹਾਂ ਦਾ ਬਹੁਤ ਅੰਤਰ। ਜਿਹੜਾ ਪ੍ਰੇਮਾ ਭਗਤੀ ਵਾਲਾ ਪੁਰਸ਼ ਸ਼ਰਧਾਲੂ ਪੁਰਸ਼ ਹੈ, ਉਹ ਆਪਣੀ ਪ੍ਰੇਮਾ ਭਗਤੀ ਨਾਮ ਅਭਿਆਸ ਸ਼ਰਧਾ ਭਗਤੀ ਨਾਲ ਉਹ ਕੰਮ ਕਰਕੇ ਦਿਖਾਉਂਦਾ, ਦਲੀਲ ਵਾਲੀਆਂ ਦਲੀਲਾਂ ਸ਼ੰਕਾਵਾਂ ਵਿੱਚ ਹੀ ਰਹਿ ਜਾਂਦੀਆਂ। ਕਿਉਂਕਿ ਉਹਨਾਂ ਕੋਲ ਸਿਰਫ ਜਮ੍ਹਾਂ ਖਰਚ ਹੁੰਦੀ ਹੈ, ਕਮਾਈ ਤੇ ਹੁੰਦੀ ਨਹੀਂ। ਕਮਾਈ ਤੋਂ ਬਿਨਾਂ ਸਾਧ ਸੰਗਤ ਦੀ ਗੱਲ ਬਣਦੀ ਨਹੀਂ। ਉਹਨੇ ਕਈ ਵਾਰੀ ਕਥਾ ਵਿੱਚ ਸਾਈਂ ਖਾਕੀ ਸ਼ਾਹ ਜੀ ਦੀ ਆਲੋਚਨਾ ਕਰ ਲਈ, ਹੋਰ ਕਈ ਵਾਰੀ ਇਸ ਤਰ੍ਹਾਂ ਵਚਨ ਚੱਲਣੇ। ਮਹਾਂਪੁਰਸ਼ ਕਹਿਣ ਲੱਗੇ, ਗਿਆਨੀ ਜੀ ਜਿਹੜੇ ਸੱਤ ਦੇ ਤੇ ਗਿਆਨਵਾਨ ਲੋਕ ਹੁੰਦੇ ਹਨ, ਇੱਕ ਸ਼ਰੀਅਤ ਹੁੰਦੀ ਹੈ, ਇੱਕ ਤਰੀਕਤ ਹੁੰਦੀ ਹੈ, ਇੱਕ ਮਾਰਫਤ ਹੁੰਦੀ ਹੈ, ਇੱਕ ਹਕੀਕਤ ਹੁੰਦੀ ਹੈ। ਹਕੀਕਤ ਨਾਮ ਸੱਚ, ਸੱਚਾ ਬੋਧ, ਸੱਚਾ ਚਲਨ, ਸੱਚਾ ਗਿਆਨ, ਸੱਚੀ ਧਾਰਨਾ, ਸੱਚੇ ਵਿਚਾਰ, ਸੱਚਾ ਆਚਾਰ ਔਰ ਸੱਚ ਸਰੂਪ ਵਾਹਿਗੁਰੂ ਨਾ ਭੇਦਦਾ। ਕਹਿਣ ਲੱਗੇ, ਸ਼ਰ੍ਹਾਂ ਦੀ ਜੰਜੀਰ ਨਾਲ ਜਕੜੇ ਹੋਏ ਲੋਕ ਤਰਕ ਦਲੀਲਾਂ ਵਿੱਚ ਪਏ ਰਹਿੰਦੇ, ਨਾ ਤਾਂ ਮਾਰਫਤ ਗਿਆਨ ਦੀ ਗੱਲ ਸਮਝ ਸਕਦੇ, ਨਾ ਹਕੀਕਤ ਸੱਚ ਆਤਮਾ ਪਰਮਾਤਮਾ ਨੂੰ ਸਮਝ ਸਕਦੇ। ਇਹਨਾਂ ਤੋਂ ਮਾਰਗ ਬਹੁਤ ਦੂਰ। ਮਹਾਂਪੁਰਸ਼ਾਂ ਦੇ ਤਰਕ ਨਹੀਂ ਕਰੀਦੀ ਹੁੰਦੀ। ਪੂਰਨ ਲੋਕ ਜਿਹੜੇ ਹੁੰਦੇ ਹਨ, ਉਹਨਾਂ ਦੀ ਅਵਸਥਾ ਜਿਹੜੀ ਲਾ ਮਜ਼ਬ ਹੈ, ਮਜ਼ਬ ਦੀ ਵੀ ਕੋਈ ਸੀਮਾ ਹੈ, ਉਹ ਮਜ਼ਬ ਦੀ ਸੀਮਾ ਤੋਂ ਵੀ ਨਿਕਲ ਜਾਂਦੇ। ਅਸੀਂ ਜਦ ਪਰਮੇਸ਼ਰ ਦੇ ਰਾਜ ਦੀ ਕੋਈ ਸੀਮਾ ਨਹੀਂ, ਜਿਹੜੇ ਪਰਮੇਸ਼ਰ ਨਾਲ ਭੇਦ ਹੋ ਗਏ, ਫਿਰ ਉਹ ਕਿਹੜੀ ਸੀਮਾ ਹੱਦਬੰਦੀ ਵਿੱਚ ਰਹਿਣਗੇ ਭਾਈ? ਫਿਰ ਰੁਕ ਜਾਣਾ, ਫਿਰ ਸ਼ੁਰੂ ਕਰ ਲੈਣਾ। ਇੱਕ ਦਿਨ ਉਹ ਬਾਹਰ ਸੌਚ ਦਰਿਆ ਕੱਢ ਕੇ, ਅੱਜ ਕੱਲ੍ਹ ਸਾਧਨ ਕੁਝ ਵੱਖਰੇ ਹੋ ਗਏ, ਉਦੋਂ ਬਾਹਰ ਅੰਦਰ ਗੜਵਾ ਲੈ ਕੇ ਜਾਣਾ ਪੈਂਦਾ। ਜਦੋਂ ਗਏ ਹਨੇਰੀ ਰਾਤ, ਆਵਾਜ਼ ਆ ਰਹੀ ਅੰਨ ਲਹਕ ਅੰਨ ਲਹਕ ਅੰਨ ਲਹਕ। ਸਾਹਮਣੇ ਕਾਲੇ ਸੂਫ ਦੇ ਬਾਸਤਰ ਪਾਏ ਹੋਏ ਫਕੀਰ ਆ ਗਿਆ। ਗਿਆਨੀ ਜੀ ਨੇ ਦੱਸਿਆ ਕਿ ਅਸੀਂ ਬਹੁਤ ਡਰ ਗਏ, ਅਸੀਂ ਲੱਗੇ ਬਾਬਾ ਆਇਆ ਮਹਾਰਾਜ ਨੂੰ ਚੇਤੇ ਕਰਨ, ਬਾਬਾ ਕਰਮ ਸਿੰਘ ਮਹਾਰਾਜ ਨੂੰ ਯਾਦ ਕਰਨ ਲੱਗੇ, ਕਿਉਂਕਿ ਹਨੇਰੀ ਬੰਦਾ ਡਰ ਵੀ ਜਾਂਦਾ ਹੈ। ਇੱਕ ਹਨੇਰੀ ਰਾਹ ਤੇ ਕੋਈ ਅਜਨ ਵੀ ਕੁਦਰਤੀ ਹੋ ਜਾਏ, ਰਾਤ ਨੂੰ ਤਾਂ ਕਾਹੀ ਖੁੱਲੀ ਹੋਵੇ ਉਹਦੇ ਦੁੰਬ ਵੀ ਡਰਾਉਂਦੇ ਹਨ, ਤਾਂ ਥਾਂ ਨੂੰ ਕੋਈ ਠੂਠ ਹੋਵੇ ਉਹ ਵੀ ਡਰਾਉਂਦਾ ਹੈ, ਤਾਂ ਕੋਈ ਹੋਵੇ ਨਹੀਂ। ਜੇ ਕਿਤੇ ਕਾਹੀ ਕਿਲਛੀ ਇਲੇ ਆਉਂਦਾ ਮੇਰੇ ਗੋਲੀ ਮਾਰਦਾ। ਉਹਨੇ ਮਹਾਂਪੁਰਸ਼ਾਂ ਨੂੰ ਚੇਤੇ ਕੀਤਾ, ਜਦ ਸਾਈਂ ਸਾਹਿਬ ਨੇੜਿਆ, ਕਹਿਣ ਲੱਗੇ ਗਿਆਨੀਆਂ ਦੀ ਘਬਰਾਓ ਨਾ, ਕਥਾ ਕਰਦੇ ਜਿਹਦੀ ਭੰਡੀ ਕਰਦੇ ਹੋ ਉਹ ਸਾਈਂ ਖਾਕੀ ਸ਼ਾਹ, ਡਰਨ ਦੀ ਲੋੜ ਹੋ। ਕੀ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਤੈਨੂੰ ਇਹ ਵਿਦਿਆ ਪੜ੍ਹਾਈ ਕਿ ਗੁਰੂ ਗ੍ਰੰਥ ਸਾਹਿਬ ਨੇ ਕਾਬਿਆ ਹੋਇਆ ਕਿ ਸੱਤ ਦੇ ਤੇ ਗਿਆਨ ਮਹਾਂਬਾਨ ਮਹਾਂਪੁਰਸ਼ਾਂ ਦੀ ਭੰਡੀ ਕਰਿਆ ਕਰ। ਉਹਨਾਂ ਦੇ ਹੱਥ ਜੋੜ ਗਏ, ਪੈਰ ਜੋੜ ਗਏ, ਕਹਿਣ ਲੱਗੇ ਕੁਛ ਨਹੀਂ ਕਹਿੰਦੇ ਤੈਨੂੰ, ਫਿਰ ਤੇਰੇ ਵੱਡੇ ਗੁਰ ਭਾਈ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਪੂਰਨ ਬਖਸ਼ਿਸ਼ ਦੇ ਪਾਤਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਸੀ ਕਿ ਗਿਆਨੀ ਜੀ ਪੂਰਨ ਪੁਰਖਾਂ ਤੇ ਤਰਕ ਨਹੀਂ ਕਰੀਦੀ ਹੁੰਦੀ, ਕਿਸੇ ਭੇਤ ਵਿੱਚ ਹੋਣ, ਕਿਸੇ ਰੰਗ ਵਿੱਚ ਹੋਣ। ਮਹਾਂਪੁਰਖ ਕਿਸੇ ਦੇ ਗੁਲਾਮ ਥੋੜੀ, ਉਹ ਆਪਣੀ ਇੱਛਾ ਦੇ ਮਾਲਕ ਹਨ। ਪੰਜਾਬੀ ਦੀ ਕਹਾਵਤ ਹੈ, ਕੌਣ ਕਹੇ ਰਾਣੀ ਨੂੰ ਅਗਾਹ ਢੱਕ ਪਈ। ਵੱਡੇ ਪੁਰਖਾਂ ਨੂੰ ਕੌਣ ਆਉਣ, ਜਿਹੜੇ ਪੂਰਨ ਪੁਰਖ ਹੁੰਦੇ ਹਨ ਉਹ ਲਾਮਜ਼ਬ, ਸਾਰੇ ਮਜ਼ਬ ਉਹਨਾਂ ਦੇ ਇੱਕ ਇੱਕ ਅੱਖਰ ਵਿੱਚੋਂ ਨਿਕਲਦੇ, ਸਾਰੀਆਂ ਮਰਜ਼ਾਦਾਂ, ਸਾਰੀਆਂ ਭਾਸ਼ਾਵਾਂ, ਸਾਰੇ ਗਿਆਨ, ਸਾਰੀ ਕਰਮ ਕਿਰਿਆ, ਸਾਰੀ ਰੂਪ ਰੇਖਾ ਉਹਨਾਂ ਦੇ ਇੱਕ ਇਸ਼ਾਰੇ ਵਿੱਚੋਂ ਪੈਦਾ ਹੁੰਦੀ। ਕਹਿਣ ਲੱਗੇ ਵੇਖ ਲਿਆ ਕਿ ਤੁਸੀਂ ਮਹਾਂਪੁਰਸ਼ਾਂ ਦਾ ਬਚਨ ਨਹੀਂ, ਕਹਿੰਦੇ ਅਸੀਂ ਕੁਝ ਨਹੀਂ ਕਹਿੰਦੇ, ਉਹ ਆਦ੍ਰਿਸ਼ਟ ਹੋਵੇ। ਉੱਥੋਂ ਦਾ ਗਿਆਨੀ ਜੀ ਆ ਗਿਆ, ਇਹ ਮਨ ਚ ਦਹਿਲ ਬਹੁਤ, ਬਖਾਰ ਚੰਗਾ ਚੜ੍ਹ ਗਿਆ। ਮਹਾਂਪੁਰਸ਼ ਆ ਗਿਆ ਵਿਚਰ ਦੇ, ਗਿਆਨੀ ਜੀ ਅੱਜ ਕਥਾ ਨਹੀਂ ਗਏ, ਕਹਿੰਦੇ ਜੀ ਗਿਆਨੀ ਨੂੰ ਬੁਖਾਰ ਚੜਿਆ। ਕਹਿੰਦੇ ਬੁਖਾਰ ਨਹੀਂ ਚੜਿਆ, ਗਿਆਨੀ ਨੂੰ ਪੀਰ ਦਾ ਸਾਰਾ ਪਿਆ ਹੋਇਆ ਭਾਈ, ਉਹ ਬ੍ਰਹਮ ਗਿਆਨੀ ਜਾਣੇ। ਤੇ ਤਤ ਬੇਤੇ ਪੁਰਸ਼ਾਂ ਦੀ ਨਿੰਦਿਆ ਕਰਦਾ ਸੀ, ਦੇਖ ਲਿਆ ਮਹਾਂਪੁਰਸ਼ ਆ ਗਿਆ। ਕਹਿੰਦੇ ਗਿਆਨੀ ਜੀ ਕਿੰਨੀ ਵਾਰੀ ਰੋਕਿਆ ਉਹਨੇ, ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਲਿਹਾਜ਼ ਚ ਤੁਹਾਨੂੰ ਕੁਝ ਨਹੀਂ ਕਿਹਾ। ਹਾਂ ਕਹਿਣ ਲੱਗੇ ਕਿਵੇਂ ਹੋਈ? ਕਹਿੰਦੇ ਸਾਈ ਜੀ ਨੇ ਮੈਨੂੰ ਕਿਹਾ ਮੈਂ ਰੋਜ਼ ਕਥਾ ਸੁਣਨਾ ਵਿੱਚ ਬੈਠਾ ਹੁੰਦਾ, ਤੂੰ ਸਾਡੇ ਧਿਉਂ ਕਿਉਂਕਿ ਜੁੱਤੀਆਂ ਮਾਰ। ਅਸੀਂ ਗੁਰੂ ਨਾਨਕ ਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਨਾ ਨੇ, ਤੁਸੀਂ ਸਾਡੇ ਨਾਲ ਇਹ ਵਰਤਾ ਕਰਦੇ ਹੋ। ਤੇਰਾ ਸਾਡੇ ਨਾਲ ਕੀ ਬੰਨਾ ਰਲਿਆ ਹੋਇਆ? ਪਟਵਾਰੀ ਜਾ ਕੇ ਕਢਾਲਾ ਜਿਹੜਾ ਬੰਨਾ ਰਲਿਆ ਹੋਇਆ। ਕਹਿੰਦੇ ਗਿਆਨੀ ਜੀ ਕਿੰਨੀ ਵਾਰੀ ਸਮਝਾਇਆ, ਉਸ ਵੇਲੇ ਹੁੰਦਾ ਫਿਰ ਬੁੱਧੀ ਤੇ ਪੜਦਾ ਸਾਧ ਸਿੰਘ ਜੀ ਆ ਜਾਂਦਾ, ਕਿਉਂਕਿ ਕਈਆਂ ਦਾ ਮਨ ਪਤਸ਼ੇਪ ਤੇ ਨਿਵਿਰਤ ਹੋ ਜਾਂਦਾ, ਪਰ ਬੁੱਧੀ ਉੱਤੇ ਅਵਰਣ ਦੋਸ਼ ਜਿਹੜਾ ਮਾਇਆ ਦਾ ਪਰਦਾ ਹੁੰਦਾ, ਇਹ ਜਦੋਂ ਤੱਕ ਤਤਵੇ ਤੇ ਗਿਆਨ ਬਣ ਮਹਾਂਪੁਰਖੀ ਦਿਵ ਦ੍ਰਿਸ਼ਟੀ ਨਹੀਂ ਪੈਂਦੀ, ਇਹ ਨਹੀਂ ਚੁੱਕਿਆ ਜਾਂਦਾ। ਗੱਲ ਨੋਟ ਕਰ, ਜਿੱਡਾ ਮਰਜ਼ੀ ਕੋਈ ਆਪਣੇ ਆਪ ਫੰਨੇ ਖਾਂ ਬਣਿਆ ਫਿਰੇ, ਜਦ ਤੱਕ ਪੂਰਨ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਹੀਂ ਪੈਂਦੀ, ਇਹ ਪੜਦਾ ਨਹੀਂ। ਉਹਨਾਂ ਦੀ ਬਾਬਾ ਜਵਾਲਾ ਸਿੰਘ ਦੀ ਕਈ ਵਾਰੀ ਸ਼ਰਧਾ ਹੋ ਜਾਣੀ ਕਿ ਬਾਬਾ ਆਇਆ ਸਿੰਘ ਜੀ ਦਾ ਰੂਪ ਹਨ, ਕਈ ਵਾਰੀ ਬੇਬੁੱਧੀ ਤੇ ਆ ਜਾਣੀ ਤੇ ਲੋਕ ਇਹਨਾਂ ਨੂੰ ਮੰਨਦੇ ਹਨ, ਪੂਜਾ ਕਰਦੇ ਹਨ, ਸਤਿਕਾਰ ਕਰਦੇ ਹਨ, ਮੇਰੇ ਗੁਰ ਭਾਈ ਹਨ, ਇਹ ਵੀ ਮੇਰੇ ਵਰਗੇ ਹਨ। ਮੈਂ ਤਾਂ ਇਹਨਾਂ ਦੀ ਕੋਈ ਜਲਵਾ ਦੇਖਿਆ ਨਾ, ਇੱਕ ਵਾਰੀ ਇਹਦੀ ਧਾਰਨਾ ਵੀ ਬਣ ਬਣ। ਹੁਣ ਮਹਾਂਪੁਰਖਾਂ ਦੀ ਆਪਣੀ ਮੌਜ ਹੀ ਹੁੰਦੀ। ਇੱਕ ਦਿਨ ਕਹਿਣ ਲੱਗੇ ਗਿਆਨੀ ਜੀ, ਅੱਜ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਸਾਡੀ ਕੁਟੀਆ ਚ ਆ ਗਿਆ। ਆਖਰ ਤੇ ਵਿਦਵਾਨ ਸੀ, ਇਹ ਤਾਂ ਨਹੀਂ ਕੋਈ ਨਿਆਣਿਆ ਸਨ। ਮਹਾਂਪੁਰਖਾਂ ਨੇ ਸੰਗਤ ਕੀਤੀ, ਚਲੇ ਗਏ। ਹੰਤ ਕਹਿਣ ਲੱਗੇ ਗਿਆਨੀ ਜੀ ਅੱਖਾਂ ਮੀਟੋ ਖੋਲੋ। ਜਦੋਂ ਇਹ ਅੱਖਾਂ ਉਹਨੀ ਖੁੱਲੀਆਂ ਸੀਆਂ ਉਸ ਵੇਲੇ ਦੇ ਪਾਲਣ ਦੇ ਉੱਤੇ, ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਮੇਰੇ ਫਿਰ ਭਾਈ ਸੰਤ ਜਵਾਲਾ ਸਿੰਘ ਜੀ ਬੈਠੇ ਹੋਏ। ਜਦੋਂ ਉਹਨੇ ਕਿ ਅੱਖਾਂ ਮੀਟ ਕੇ ਖੋਲੋ, ਫਿਰ ਕੁਝ ਦਿਵ ਪੁਰਸ਼ ਬੈਠੇ ਸਨ, ਬਹੁਤ ਨੂਰੀ ਪੁਰਸ਼, ਚਰਨਾਂ ਦੇ ਡੇ। ਮਹਾਰਾਜ ਇਹ ਤੇਜ ਪ੍ਰਕਾਸ਼ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਜਿਵੇਂ ਇੱਛਾਧਾਰੀ ਨਾਗ ਮਣੀ ਨੂੰ ਲੁਕੋ ਵੀ ਲੈਂਦਾ ਹੈ, ਪ੍ਰਗਟ ਵੀ ਕਰ ਲੈਂਦਾ, ਜਦੋਂ ਉਸਨੇ ਤੁਰਨਾ ਹੁੰਦਾ ਉਹਨੂੰ ਆਪਣੇ ਮੂੰਹ ਵਿੱਚ ਪਾ ਲੈਂਦਾ, ਜਦੋਂ ਉਸਨੇ ਉਹਦੇ ਪ੍ਰਕਾਸ਼ ਵਿੱਚੋਂ ਰਸ ਲੈਣਾ ਹੈ ਚੰਦ ਵੀ ਚਾਨਣ ਚੜਾ ਦਿੰਦਾ, ਅੰਮ੍ਰਿਤ ਝੜਦਾ ਹੈ ਝੱਟ ਕੇ ਜ਼ਹਿਰ ਸ਼ਾਂਤ ਕਰ ਲੈਂਦਾ। ਮਹਾਂਪੁਰਖਾਂ ਕੋਲ ਬ੍ਰਹਮ ਵਿਦਿਆ ਵੀ ਮਣੀ ਹੈ, ਆਪਣੀ ਸੱਤਾ ਨੂੰ ਗੁਪਤ ਕਰਨਾ, ਆਪਣੀ ਸੱਤਾ ਨੂੰ ਪ੍ਰਗਟ ਕਰਨਾ, ਇਹ ਉਹਨਾਂ ਵਾਲੇ ਖੱਬੇ ਹੱਥ ਦਾ ਕੰਮ ਹੈ। ਜਦੋਂ ਆਪਣੀ ਸੱਤਾ ਨੂੰ ਖੋਜ ਲੈਂਦੇ ਇਉਂ ਨਜਾਉਂਦੇ ਜਿੰਨੇ ਸਾਡੇ ਵਰਗੇ, ਜਦੋਂ ਕਿਤੇ ਜਲਵਾ ਦਿਖਾ ਦਿੰਦੇ ਇਹ ਤਾਂ ਜੀ ਰੱਬ ਆ, ਗੱਜ ਕੇ ਬੋਲੋ। ਗਿਆਨੀ ਜੀ ਫਿਰ ਚਰਨਾਂ ਚੋਂ ਸੀਸ ਨਾ ਕਹਿਣ ਲੱਗੇ ਮੈਨੂੰ ਨਾ ਪਤਾ, ਕਹਿਣ ਲੱਗੇ ਹੁਣ ਮੈਨੂੰ ਚੇਤਾ, ਬਾਬਾ ਆਇਆ ਤਿੰਨ ਵਾਰੀ ਜ਼ਹਿਰ ਦਾ ਪਿਆਲਾ ਲਿਆਂਦਾ। ਦੇਵਲੋ ਲੋਕ ਹਟਦੇ ਨੇ, ਪੂਰਨ ਪੁਰਖਾਂ ਦੀ ਵੀ ਲੈ ਕੇ ਤੁਰ ਪਾਉਂਦੇ। ਮਹਾਰਾਜ ਨੇ ਇੱਕ ਵਾਰੀ ਤੇ ਮੋੜ, ਦੂਜੀ ਵਾਰੀ ਫੇਰ ਕਹਿਣ ਲੱਗੇ ਤੂੰ ਅੱਗੇ ਵੀ ਇੱਕ ਵਾਰੀ ਲਿਆਇਆ, ਹਾਲੇ ਸਾਡੇ ਪਰਾ ਰੱਬ ਦੇ ਦਿਨ ਬਾਕੀ, ਇਵੇਂ ਬਹਾਨਾ ਬਣਾ ਲਾਂਗੇ ਜਿਵੇਂ ਤੂੰ ਚਾਹੁੰਦਾ। ਪਿਆਲੇ ਚ ਪਾ ਡੇਰੇ ਵਿੱਚ ਕੂਕਰ, ਇਸ ਨੂੰ ਪੀ ਲੈ। ਜਿਹੜੇ ਜਾਨਵਰ ਇਹਨਾਂ ਦੀ ਸੁੰਘਣ ਸ਼ਕਤੀ ਸਾਡੇ ਨਾਲੋਂ ਵੱਧ ਸੁੰਘਿਆ ਪਿੱਛਿਆ, ਮਹਾਰਾਜ ਕਹਿੰਦੇ ਪੀਲਾ ਤੇਰੀ ਚਰਾਸੀ ਕੱਟ ਦੇਣ, ਆਵਾਗਮਨ ਮਟਾ ਦੇਣਗੇ, ਮੁਕਤ ਕਰ ਦੇਣਗੇ, ਗਟਾ ਗਟ ਬੀਜ ਮੰਤਰ ਸਰਬ ਕੋ ਸਭ ਨੂੰ ਜਾਣ ਪੀ ਗਿਆ ਮੁਕਤ ਕਰ। ਤੀਸਰੀ ਮੇਰੀ ਫੇਰ ਕਹਿੰਦੇ ਲਿਆ ਕੋਈ ਸਾਡਾ ਸਮਾਂ ਬਣਾ ਗਿਆ, ਜਿਹੜੀ ਬਰਕਤ ਸੀ ਉਹ ਤਾਂ ਜਵਾਲਾ ਸਿੰਘ ਲੈ ਗਿਆ, ਟਿਕਟਾਂ ਤੂੰ ਸਾਂਭਲਾ ਹੋਈ। ਗੱਜ ਕੇ ਬੋਲੋ, ਰੂਹਾਨੀਆਂ ਤੋਂ ਲੈ ਲਿਆ ਇੱਟਾਂ ਤੂੰ ਸਾਂਭਲਾ। ਕਹਿਣ ਲੱਗੇ ਹੁਣ ਮੈਨੂੰ ਚੇਤੇ ਆਇਆ ਕਿ ਮਹਾਂਪੁਰਖਾਂ ਨੇ ਬਚਨ ਕੀ ਕੀਤਾ, ਰੂਹਾਨੀਆਂ ਤੇ ਜਿਹਨਾਂ ਨੇ ਲੈਣੇ
ਉਹਨਾਂ ਨੂੰ ਡੇਰਿਆਂ ਦੀਆਂ ਚਾਰ ਦੀਵਾਰੀਆਂ ਦੀ ਇੱਛਾ ਨਹੀਂ, ਜਿਹਨਾਂ ਦੇ ਰੂਹਾਨੀਆਂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਕਿਤੇ ਵੀ ਬਹਿ ਜਾਂਦੇ, ਡੇਰੇ ਡੂਰੇ ਉੱਥੇ ਬਣ ਜਾਂਦੇ ਨੇ।
ਗੱਜ ਕੇ ਬੋਲੋ, ਡੇਰੇ ਵੱਡੇ ਨੇ ਜਿੱਥੇ ਬੰਦਗੀ ਵਾਲਾ ਸਾਧੂ ਬੰਦਾ ਸਾਧੂ ਵੱਡਾ, ਸਾਧੂ ਦੀ ਬਰਕਤ ਵੱਡੀ ਹੈ। ਬਰਕਤ ਹੈ ਨਾਮ ਬਾਣੀ ਦੀ, ਪਰਮੇਸ਼ਰ ਮਹਾਂਪੁਰਸ਼ਾਂ ਦੀ ਆਸ਼ੀਰਵਾਦ। ਅੱਜ ਮੈਂ ਬੈਠਾ ਸੀ, ਵੈਸੇ ਤੇ ਸਵੇਰ ਦਾ ਹੀ ਕੋਈ ਇਹੋ ਜਿਹੀ ਪ੍ਰਕਿਰਤੀ ਚੱਲ ਰਹੀ ਹੈ, ਬਹੁਤ ਲੰਬੀ ਰੀਲ ਆਉਂਦੀ ਰਹੀ। ਪੁਰਾਣੇ ਮਹਾਂਪੁਰਸ਼ ਮੋਹਰੇ ਆ ਕੇ ਦੂਸਰਾ ਤੀਸਰਾ ਇਸ ਤਰ੍ਹਾਂ ਨਿਕਲਦੇ ਰਹਿ ਜਾਂਦੇ। ਫਲਾਣੇ ਮਹਾਂਪੁਰਖ ਵੀ ਸਾਨੂੰ ਵਿਛੋੜਾ ਦੇਗਾ, ਫਲਾਣੇ ਵੀ ਵਿਛੋੜਾ ਦੇਗਾ, ਫਲਾਣੇ ਵੀ। ਫਿਰ ਅੱਖਾਂ ਕਈ ਵਾਰੀ ਭਰ ਆਉਂਦੀਆਂ ਸਨ, ਫਿਰ ਹੌਂਸਲਾ ਜਿਹਾ ਕਰੀਦਾ। ਹੁਣ ਕੁਦਰਤੀ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਸ਼ਾਇਦ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ, ਉਹਨਾਂ ਦੀ ਵੀ ਕਿਰਪਾਲਤਾ। ਬਾਬਾ ਕਰਮ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮਹਾਨ ਬਖਸ਼। ਬਾਬਾ ਸਾਹਿਬ ਸਿੰਘ ਜੀ ਬੇਦੀ ਇਸ ਇਲਾਕੇ ਵਿੱਚ, ਰਾਵਲ ਪਿੰਡੀ ਦੇ ਇਲਾਕੇ ਵਿੱਚ, ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਮਾਤਾ ਸੂਬੀ ਕੌਰ, ਉਹਨਾਂ ਦੇ ਵੱਡੇ ਭੈਣ ਜੀ ਆਪਣੀ ਭੈਣ ਨੂੰ ਨਾਲ ਲੈ ਕੇ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਚਰਨਾਂ ਵਿੱਚ ਆਏ, ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਤਾਜਪੋਸ਼ੀ, ਔਰ ਸਾਹਿਬ ਸਿੰਘ ਜੀ ਬਾਬਾ ਜੀ ਨੂੰ ਪਟਾ ਭੇਟ ਕੀਤਾ। ਬਾਲੀ ਦੋ ਜਹਾਨਾ ਸਾਹੇ ਸਹਿਨ ਸਾਹ ਬਾਬਾ ਸਾਹਿਬ ਸਿੰਘ ਬੇਦੀ। ਮਾਤਾ ਸੂਬੀ ਕੌਰ ਵਾਸਤੇ ਉਹਨਾਂ ਦੇ ਵੱਡੇ ਭੈਣ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਮੇਰੀ ਭੈਣ ਹੈ, ਕਿਰਪਾ ਕਰੋ ਇਸ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਬਾਬਾ ਸਾਹਿਬ ਸਿੰਘ ਬੇਦੀ ਚੁੱਪ ਕਰ ਰਿਹਾ, ਖਮੋਸ਼, ਕਿਉਂਕਿ ਮਹਾਂਪੁਰਖਾਂ ਦੇ ਬੋਲਣ ਵਿੱਚ ਵੀ ਗਿਆਨ ਹੈ, ਮਹਾਂਪੁਰਖਾਂ ਦੇ ਮੌਨ ਧਾਰਨ ਵਿੱਚ ਵੀ ਗਿਆਨ, ਉਹਨਾਂ ਦੇ ਮੌਨ ਵਿੱਚ ਵੀ ਗਿਆਨ। ਮੌਨ ਉਹਦਾ ਹੀ ਆਉਂਦਾ ਜਦੋਂ ਗਿਆਨ ਆ, ਅਗਿਆਨੀ ਆਦਮੀ ਮੌਨ ਨਹੀਂ ਧਾਰ ਕਰਦਾ, ਗਿਆਨਮਾਨ ਆਦਮੀ ਖਮੋਸ਼ ਹੋ ਜਾਂਦਾ, ਸਾਰੀਆਂ ਬਾਸ਼ਨਾਵਾਂ ਖਤਮ ਹੋ ਜਾਂਦੀਆਂ, ਅੰਦਰ ਕੋਈ ਇੱਛਾ ਹੀ ਨਹੀਂ ਬੋਲੇਗਾ, ਢੋਲ ਤੇ ਡਗਾ ਮਾਰਾਂਗੇ ਬੋਲੇਗਾ, ਆਪਣੇ ਆਪ ਤੋਂ ਉਹਨੂੰ ਇੱਛਾ ਹੀ ਨਹੀਂ ਹੁੰਦੀ, ਸਕਲਪ ਹੀ ਕੋਈ ਨਹੀਂ ਹੁੰਦਾ। ਮਹਾਂਪੁਰਸ਼ ਖਮੋਸ਼ ਹੋ, ਬੇਨਤੀ ਕੀਤੀ ਕਿ ਮਹਾਰਾਜ ਇਸ ਨੂੰ ਵੀ ਸਪੁੱਤਰ ਦੀ ਦਾਤ ਬਖਸ਼ ਕਰੋ। ਮਹਾਰਾਜ ਕਹਿਣਗੇ ਨੂੰ ਪੁੱਤਰ ਕਿਹੜਾ, ਇਹਦੀ ਤਪੱਸਿਆ ਬਹੁਤ, ਇਸੇ ਘਰ ਵਿੱਚ ਖੁਦ ਅਸੀਂ ਹੀ ਆਵਾਂਗੇ। ਗੱਜ ਕੇ ਬੋਲੋ, ਮਹਾਰਾਜ ਬਾਬਾ ਸਾਹਿਬ ਨੂੰ ਬੇਦੀ ਜੀ ਨੇ ਬਚਨ ਕੀਤੇ, ਕਹਿੰਦੇ ਜੀ ਤਪੱਸਿਆ ਬਹੁਤ, ਇਹਨੂੰ ਪੁੱਤਰ ਮੈਂ ਕਿਹੜਾ, ਇਹਦੇ ਖੁਦ ਅਸੀਂ ਆਵਾਂ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਰੂਹਾਨੀਅਤ ਦੇ ਪੁੰਜ। ਅੱਜ ਅਸੀਂ ਮਹਾਂਪੁਰਸ਼ਾਂ ਦੀ ਨਿੰਦਾ ਕਰਨੀ ਸਿੱਖ ਲਈ, ਕਿਉਂਕਿ ਛੋਟੀ ਜ਼ਬਾਨ ਨਾਲ ਕਿਸੇ ਵੱਡੇ ਪੁਰਸ਼ ਦੀ ਨਿੰਦਿਆ ਕਰਨੀ ਬਹੁਤ ਸੌਖੀ ਹੈ, ਪਰ ਵੱਡਾ ਪੁਰਸ਼ ਬਣਨਾ ਬਹੁਤ ਔਖਾ। ਸਾਡੇ ਜਿਹੜੇ ਸਾਧੂ ਸੰਤ ਹਨ, ਜਦੋਂ ਕੱਟੜਪੰਥੀਆਂ ਦੀਆਂ ਸਟੇਜਾਂ ਤੇ ਜਾਂਦੇ ਹਨ, ਉੱਥੇ ਆਪਣੀ ਭਾਸ਼ਾ ਬਦਲ ਲੈਂਦੇ ਹਨ, ਜਦੋਂ ਆਪਣੀ ਸਟੇਜ ਤੇ ਆਉਂਦੇ ਭਾਸ਼ਾ ਹੋਰ ਬਦਲ ਲੈਂਦੇ ਹਨ, ਪਰ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਨਹੀਂ ਰੱਖਦੇ, ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਨਹੀਂ ਰੱਖਦੇ, ਸੱਚ ਨੂੰ ਸੱਚ ਕਹਿਣਾ ਚਾਹੀਦਾ। ਕਿਤੇ ਵੀ ਬੋਲੋ ਸੱਚ ਦਾ ਹਰ ਜਗ੍ਹਾ ਹੀ ਸੱਚ, ਸੱਚ ਦਾ ਕਿਸੇ ਸਟੇਜ ਨਾਲ ਕੀ ਸੰਬੰਧ, ਸੱਚ ਜਿਹੜਾ ਉਹ ਤਾਂ ਸਾਰੇ ਹੀ ਫੈਲਿਆ ਹੋਇਆ,
حج پرمیشر اج اسی اپنے گھر سکھی نہیں لیا سکتے ساڈا پرچار سٹیجی آ سکی پر جنہ لوکاں دی آلوچنا کرتے ہیں انہاں لوکاں نے انہاں دیساں وچ سکھی دے نشان چلائے افغانستان دے اندر پٹھانا دے دیس وچ جتھے کوئی بندہ ننگا گٹا کر کے نہیں دھن دھن بابا خدا سنگھ جی مہاراج دھن دھن بابا کرم سنگھ جی مہاراج ہن سنگت وچ کوئی پریمی آندا دسو کی کہہ کے بلا آوے چورا آوے ڈاکو آوے لچیا لپنگا ادھے واسطے کوئی ستکار جو سب سے برتنا ہی ہوگا جتھے اور ستکار جو سب جان اتنے سنت شبد بھی ستکار جو بادشاہ بھی برتے ہیں گر سنت جنوں پیارا میں ملیا میری ترسنا بجھ گئی آگ آب ہو سنت مل ہو میرے بھائی مل ہر ہر کتھا بہت روپاں وچ شبد کا پریوگ کیتا گیا دھن دھن بابا کرم سنگھ جی مہاراج گرو گرنتھ صاحب جی کی بانی وچ گرواں واسطے بھگتاں واسطے مہاپرخ واسطے گرسکھاں واسطے دھن شبد ورتیا گیا دھن تے بے مون جان جن دھیایو ہر پرب میرا میرا ماتھا لاجی لے دھور گوبند چڑھ مہاپرشاں واسطے کتنے ستکار نہ ورتیا دھن دھن تان جان جس پرساد سب جگت را جن آون کا یہ سواؤ جن کا سنگ چت آوے ناؤ آپ مکت مکت کرا سنسار نانک اس جن کو سدا نام کھا متھا ٹیکن تو بھی بہت آفر جانے ہم فلانے میں متھا ٹیک ٹیکیا ہونا تینوں فریم کا دھا کون متھا ٹیک رہا ہے کینوں ٹیکیا جا رہا ہے جڑا ٹیک رہا ادو بھی وہی آتما جنوب ٹیکیا جا رہا ادو بھی وہی آتما ٹیکن والا کون ہے ٹکاؤ والا کون ہے سارا پرچار دبے اور دب دب کی دنیا کر رہا کون متھا ٹیک رہا کون ٹکا رہا بابا آنند سنگھ جی مہاراج نے کلیر والے آخر جی تمہوں سنگت متھا ٹیک رہی کہنے لگے ہاں ٹیک رہے یہ استھان کس کا ہے کہ چھویں پاتشاہ بندی چھوڑ دا استھان کیا آپ اس سے متھا ٹیک رہے ہو ہاں جی ٹیک ہی رہا کیوں ٹیک رہے ہو اتنے چھویں پاتشاہ نے چرن پائے کن چر چرن پائے یہ نہیں کہہ سکتے تین گھنٹے دہاڑی دو دہاڑی کچھ سمان چرن پائے رہے نہیں کہندے صرف تا متھا ٹیک رہے ہو کہندے ہاں کہندے جی نند سنگھ دے ہردے وچ چھویں پاتشاہ بیٹھے 65 سال ہو گئے ہوں 65 سال ہو گئے ہوں بیٹھے یہ متھا کیوں ٹیک رہے ہو متھا چھویں پاتشاہ ٹیکیا جا رہا ہے کیونکہ میں اپنے ہردے وچ اس نوں بسایا ہوا گج کے بولو اج بھید بدھی کا پرچار بڑا ہو گیا شنکے بادیاں ترک بترک کا پرچار لوگ تگے ناستک بنے ہوئے اٹھیاں سیدھیاں گلاں کر کر انہوں نے اور ناستک بنایا جا رہا بڑا پرچار ہو رہا ہوں جی کوئی سنت نہیں رہ گیا کیا ہوں سارے بچے ہو گئے کیا سارا چوراں کا سنسار ہو گیا آپ سادہ تو کی لینا سنت سان کی دین کیا اپن چوراں کی سنگت کرنی چاہیے ایک پاس سنت ہے سنت کے اپوزٹ ہے اسنت ایک پاس ساتھ ہے دوسرے پاس ہے اساتھ کی سنگت کرو جی سنت کی سنگت نہیں کرو گے اسنت کی کرو گے ساتھ بھی نہیں کرو گے اساتھ بھی کرو گے چوراں کی کرو گے جاراں کی کرو گے بدماشاں کی کرو گے کی سنگت کرو گے اج دے سنسار دا واتاورن یہو جا بنتا جا رہا سنت شبد دی اتپتی سات تو ہوئی نہ کدی سات ختم ہوتا نہ کدی سنت ختم ہوتا سسا تے تتا کا جو سات ہے پیپی لا جو سنت اکھر دونوں جڑی چیز دی اتپتی ہی سچ تو ہوئی او چیز ختم کیویں ہو سکتی
منصور نو سوڑی ڈنگ لتا گیا اُن دفنایا نہیں سسکار سسکار کرنے کے بعد رات کسی برتن چ پا لیا ملانا روم کے گھر آ گئے وہی لڑکی صفائی کرن لگی باقی چیزاں ویکھیں دا پتا نہ لگے کچھ کچھ بوٹی منہ چ پائی انہوں حملہ ہو بچہ جن تر پیا ماتا جی دس دیو جی ملنا ہو میں خموشاں دے مالے ملوں وہ مدرسے گئے ساری کتاباں چا کے چھپڑ چ سٹ دیتی جلے ملانا روم آیا کتاباں دیتے ہیں ایک بالک آیا چھپڑ چڑھ گیا کہہ گیا خموشاں دے مالے ملانا اتے آیا کہ کٹ لا جب کڑیاں سکیاں ان کا کرا مات دکھائی پھر مردہ جیندہ کرن کی کہانی اسی گل سے فتوا لا اس کی کھل ادھیڑ دیتی گئی گرو آخدا جوگ بھی جوگ تو اس گلے اساں تینوں ہٹکنا آئی شمس بانگ لہونی کھل اوکی پھولی بانگ منصور دے ٹنگنا آئی وہ بھی قید نہ پانچیاں بانگ پچھوں جے کر پنجرے بھی پھٹکنا آئی رکھ رب بھی آس ریا پر نہ بانگ ککھ دے کے تینا ہٹکنا خالہ کار کہندے ہی نہیں کوئی کھانا پینا نہ دے دے کوئی آگ نہ دے دے ملتان دی گل ساتھ سنگت جی ایک جھیور کو آیا کہندا کچھ کھان نہ دے جھیور مچھیاں پھڑدا کہندا ہور تا کچھ نہیں مچھی ہن ماں پر کھاندے تا ہے نا کوتکے ہی ہوندا اونی مچھی نو پھڑ کے سورج ول کیتا شمس نام ہے اردو وچ سورج دا کہن لگے میرا نام بھی شمس تیرا نام بھی شمس آ میری مچھی پن دے سورج نیڑے ہو گیا لگا ملتان آگنا کھڑ چرنا چ سارا ملتان ڈٹا بخش لو جلے چرن ڈٹا مہاپرکھ دیالو ہوندے ہیں بھائی تو اپنے سان لوٹ گیا اتوں کبیاں نے شہر بنا لیا چار جی اصوفا ملتان گرد گرما گدا گورستان حالی بھی کہندے جلے سما ہوتا اس طرح اگ وردی منصور نو ساڑ دتا گیا کھل لا دیتی گئی فقیر ختم نہیں ہوا فقیر ختم ہو بھی نہیں سکتا فقیر نو ختم کرنے والے ختم ہو گئے فقیر ختم نہیں ہوا امیر کئی آئے امیران نے فقیروں سے بڑے ہاتھ وزیراں نے بڑے ہاتھ فقیر بھی مہمان ٹال لگا بندے بہادر سادھو نو ختم کرنے واسطے کی کچھ نہیں کیتا ختم کرنے والے منی سنگھ فقیر نو ختم کرنے واسطے کی نہیں کیتا تارو سنگھ فقیر آدمی کو ختم کرنے واسطے کی نہیں کیتا وہ ختم ہوگا ختم نہیں سات کبھی ختم ہوتا نہیں سات آد جدا تم تریا جڑی چیز منڈ قدیم تو تری آ رہی ہے جیوے آسریا سارا سوکھم سسول پرپنچ رچیا ہوا اس چیز نو تھی ختم کرنا چاہتے ہو بادشاہ دی بانی کہندی نام رہو سادھو رہو رہو گرگو دن کہو نام کے جگت میں کن جپیو گرمن سکول وچ ودیارتھی پڑھ رہے جے ایک فیل ہو گیا ہے اس لیے سکول بند نہیں ہویا ماسٹر نے پڑھاونا بند نہیں کر دیتا اگر ودیارتھی آپ حوصلہ نہ چڑھے اُدھے واسطے ڈگریاں ڈپلومیاں دی کلاس ہلے بھی اڑی کر رہی ہے اسی طرح چاہے کوئی گرستیاں دے سماچا چاہے کوئی سورمیاں دانیاں پر پکاریاں دے راجے وزیراں دی پریکھیا ہر پاسے ہوندی راجیاں دی پریکھیا ہوندی کنے راجے ہار کے گئے کنے پاس ہو کے بھی جن کر کے گئے رنگ جبر کے باجی ہار کے بھی گئے راجیاں بھی پاس ہو کے گئے رگو ورگا کیدا راج ہوگا پھر ورگا کیدا راج ہوگا دلیپ ورگا کیدا راج ہوگا انہاں دے سمان انتر تے پہنچنا اوکھا مہاراجا رنجیت سنگھ بھی کچھ ٹکانے رہا جنک تے جنک ہی سی گیانوان بھی سی راجے بھی سن برہم بیتے بھی سن تو ساتھ سنگت جیو پری بھی بہت چنگا رہا اسی طرح وزیراں چلا رہا کالی داس ورگے بڑے بڑے گیان ہوئے چانت ورگ کے بڑ بڑے گیان بان پرش ہوئے، بھوج ورگے راجے بڑ بڑے گیان برہم دیتے پرش ہوئے، انہوں کی بھی کوئی گنتی، انہوں کی بھی بندے نکلے، کئی نے ایسے کرم کیتے ہیں نندن یوگ پر انہوں کو بھی گیان بان ہوئے، وزیر کیوں بھی ہوئے، امیر خسرو بہت بڑا گیان بان پور، امیر خسرو اور ساتھ سنگت جیو دلی کا سمراٹ منیا جا ایک فقیر اس کا ایک گرد وہ درشن آ رہا اوٹ لگے ہوئے دھن مال ایک کوئی غریب آیا مہاراج میری لڑکی کی شادی وہ کہنے لگے ہو سب کچھ ہے نہیں سا جوڑا یہ ان کے کتنے چل جاؤ قسمت نال ہی نہیں سنتوں کو بھی گیا اس بھی کچھ نہیں ملیا جوڑا لے جا رہا جلے وہ لنگیا بڑی خوشبو آ رہا امیر خسرو نے کیا بندہ بڑا سدھارن ہے خوشبو بڑی آ رہی کہنے لگے رک جا پا کتوں آیا کہنے لگے مہا پرشاں کو آیا کہندے تین کیویں گیا کسی ایس سمجھ کوئی دتا کہندے مایا تا ملی نہیں میری قسمت کچھ دتا کہندے اپنا جوڑا دتا کہندے تاں ہی خوشبو آ رہی تاں ہی خوشبو آ رہی کہنے لگے آ لے اوٹ مایا جو کچھ گھوڑے یہ لیا اپنی لڑکی نے دے دے داج جوڑا میں جوڑا لے کے مہاپرشاں کو آ گیا امیر خسرو کچھ لیا کہندے مہاراج آپ کی چرن داسیاں لیا یہ تو اسی کوئی لڑکی کے بیاہ لیا انہوں دے دیتی کہندے انہوں نے گل کی جو تھی مینو دتا سی میں انہوں دیا جو تھی انہوں دتا سی میں تھوڑے کو لے کے آ گیا گٹ کے جبکی پا امیر خسرو تو سب کچھ لے گیا امیران وچ بھی ہوئے جنہوں سے کرپا ہوئی کرپا دے پاتر بنے سارے امیر نہیں فقیر پرش کی درشتی جیدے اوپر پی جاندی جیدے اوپر دیا کر دیندے آج جو تارک بتارک چھنکے بادیاں دا یہ چھنکے دی شکایت میری سنتاں اوپر نہیں ہر پاسے چل رہی ہے ہوں تو بندہ یہاں سنتا بادی ہو گئے استری پورش نو بھی ایک دوے سے یقین نہیں گج کے بولو بچے بچیاں کو یقین نہیں اپنے آپ سے یقین نہیں رکھ جنہوں اپنے سے یقین بچ جاتا انہوں سارے وشو سے یقین آ جانا اپنے آپ سے یقین کی کرنا میرے اندر آتما پرماتما براجمان ہے جنہوں اس گل سے یقین آ گیا انہوں سارے وشو آتما پرماتما دسن لگ پہ وہ کدی بے یقین بے بھروسہ منوش نہیں رہتا یہ ہے سنتان کا سماگم اتنے ترکان کا سکھن آئے نہیں دلیل نے سکھن آیا کہہ جی بکل چھاپڑے گا پہ وہ دلیل کے کتوں آیا جی وکیل نے ساتھ لے لیک نہیں دی جاتی نے ڈانگ مار کے مار دی یہ دلیل وکیل کا مارگ تھوڑی ہے تو پریما بھگتی کر کا بھگتی کا مار گیا گیانوانا کا مار گیا یہ تو یہو جہاں مار گیا گرو پیار تو اس کر کے ساتھ سنگت جی اور اسی گرو گرانتھ صاحب نو گرو کہنے اور اسی کہنے تھی نہ منو کہ سنت جی سنت کے پریشانے نال الرجی ہوں جائے وہ بنا کدلی ارج الرجی کرا کیونکہ سان تو سب کچھ یہاں تو ملے سنتوں تو ہی ملے سنتن کیوں میری لیوا دے دی سنتن کیوں ویوہار سنتن کیوں ہم لاہا کٹ ہر بھگت بھرے انڈا مینو تو ملیا یہاں تو آنو نہیں تھی نہ نڑے جاؤ ہلویری دار ہو جو نہ کوئی بہن نہ توڑ ہو جائے گا جوڈے پنگلے بن جاؤ گے نہ کوئی جان ای لوڑیا جان نہ جاؤ کوئی بالکل نہ جاؤ جی نہیں یقین پر جن سنت کی سنگت کر لی وہ اندر کسی نہ دوائش نہیں رہتی کسی نہ ایرخا نہیں رہتی ایک بیت راج مہاپرکھ انہوں کو راجا اور آج یہ من اچھا پیدا ہوئی اس کنٹھا کہ بھنڈارا کریے سنت منڈلی جڑے بڑے سنت سن سونے دے بس جڑے انہوں نے وہی دریکی منجلی شرینی کے انہوں نے چاندی دے رکھا جڑے تھلے والے سی لوور انہوں نے ساس نہیں تانبے دے رکھا ہن برہم دیتے سن ادویت وادی سن انہوں نے بھکم درشٹی چنگی نہ دی ہنتاں کو جاتی پار انہیں چوا کے سارے ہوں ساتھ سنگ جی یہ حالات بنے ہوئے کہہ نہیں سکتے ہوں نہ گہرے لائی دے نہ کرپانا لائی دے پہلے سان دور دے ہوں اہل جیسے کھڑے مکے گالے بھی کھڑے گج کے برو جیسے اگر آپ رکھا اتنے گالے بھی برے جانے ابھی اتنے بلایا چاہے اگر جی بابا دلیل سنگ جی لگوٹی لاؤں میں کہ تم بھائی کی پا رہے ہیں اگیں ابھی گہرا پا میں کہ لگوٹی دے کے گہرے کا ارتھ کی اگے جات ساتھ میں کہ چاہے وہ لگوٹی پاؤں آج میں بھی 57 سال دیکھ جانو ہو پر کوئی منوچ نہیں ملیا جڑا انہوں نے کریکٹر سے ایوں انگل رکھ رکھ جس طرح انہوں نے ماتا نے پیدا کیتا اسی طرح خود جیون لے کے چلے گا سنسار کلیہ نے پوتر جننی کرتار تھا سنتا نجنی تھی ماؤ آؤ آئے سفر سے پربت دار اپار بینتو جنا پساتا تھا چوما پیرن تو کہ شہر آپ آیا ہے تو داس سے تیرا برہم چار کے ڈاک بڑھ کہ شہرا بہت مہان ہے پر برہم چار کے شہرے نو بھی مہان ہے یہ کہ شہرا آپ آگے ہی برہم چاری نہیں بنے تو کہ شہرے کا اپمان کر رہے ہیں نرادر کر رہے ہیں اسی دیگا ٹکنی کا ان کا بڑے شیر ہیں پر کدی سوچا کہ مہا پرکھان کا جیون کتنا مہان ہے امر تاری کے شہرا پونا بہت پن مئی کر رہے ہیں پونا چاہیے پر کشہرا پا کے جتیندر ہونا ہور بھی ضروری ہے جے کشہرے پا کے جتی نہیں بننا تے کشہرے دا اپن نرادر نہیں کر دے ماتا صاحب کور دا ڈھولا آیا سی کہن لگے ہونا سی برہم چار کے تار لیا پائی سنگت دی سیوادار بن کے رہ سکدی کالو دنیاوی کام نہ کریں وہ ساتوں پوری نہیں ہونی ماتا جی نے کہا مینوں منظور ہے کہنے لگے ماتا دے من اچھا ہوں گی میرے پتر ہو دے بندی پتر تا مل گئے ماتا اجیت کار ہوں ماتا سندر کار ہوں تیری چوڑی چون نادی پتر پا دینا گج کے بولو نادی پتر پایا کہ نہیں چوڑی ہوں ماتا صاحب کو دے پتران کی گنتی دانتے ہوئے جدوں تک خالصہ رو ادوں تک ماتا رو سا رہی کوئی یہ سال ہی جڑے کار ہیں انہوں نے مہانتا نہ ہی سمجھ دے کئی آج ہمارے چھاگ لے کالو شراباں پی جاندے داڑھی کیس کٹی جاندے بیڑے چب دے امرت چھگنا بہت ضروری ہے گرسکھ واسطے پر امرت چھا کے امرت کی رہ تک پرپاک ہونا ہور بھی ضروری ہے میرا رہ کی پرپاکتا نہیں بانی نال جڑ کے بانی دا سہارا لے کے بانی دے مالک نال جڑنا ہے ਉਹਦੇ ਨਾਲ ਭੇਦ ਅਵਸਥਾ ਪ੍ਰਾਪਤ ਕਰਨੀ ਹੈ ਭਾਈ ਜਿਵੇਂ ਉਹਨਾਂ ਗੁਰਸਿੱਖਾਂ ਨੇ ਕੀਤੀ ਭਾਈ ਮਨੀ ਸਿੰਘ ਭਾਈ ਦਇਆ ਸਿੰਘ ਬਾਬਾ ਦੀਪ ਸਿੰਘ ਸੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਅੱਜ ਇਹ ਸੰਤ ਸਮਾਗਮ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਨ ਜੋਤ ਹੋ ਤੇ ਜੋਤ ਜੀ ਸਮਾਓ ਅੱਜ ਕੱਲ੍ਹ ਕਈ ਫਰਜ਼ੀ ਜੋਤਾਂ ਵਾਲੀ ਕਰਦੇ ਤੇ ਜੋ ਜੋਤ ਸਮਾਊਗੀ ਉਹ ਜੋਤ ਰੂਪ ਜੋਤ ਕੋਈ ਸਾਰਾ ਪ੍ਰਗਟ ਹੋਇਆ ਜੋਤ ਚ ਸਾਰਾ ਕੁਝ ਅਭੇਦ ਹੋ ਜਾਂਦਾ ਕਿਉਂਕਿ ਉਹ ਪ੍ਰਕਾਸ਼ ਰੂਪ ਆ ਗਿਆਨ ਰੂਪ ਆ ਆ ਸਾਰਾ ਪ੍ਰਗਟ ਉਹਨਾਂ ਤੋਂ ਪੈਦਾ ਉਹਨਾਂ ਹੀ ਆਸਰੇ ਆ ਉਹਨਾਂ ਦੇ ਵਿੱਚ ਲੀਨ ਹੋ ਜਾਂਦਾ ਭਾਈ ਕਿੱਥੋਂ ਉਪਜਾ ਕਹਿ ਰਹੇ ਕਹਿ ਮਾਏ ਸਮਾਵੇ ਸਾਰਾ ਕੁਝ ਉਹਦੇ ਆਸਰੇ ਨਹੀਂ ਸੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਕਿਉਂਕਿ ਸਿੱਖੀ ਦੇ ਪ੍ਰਚਾਰਕ ਜਿਹੜੇ ਇਹ ਅਦਾਸੀ ਸਾਧੂ ਤੇ ਨਿਰਮਲੇ ਸਾਧੂ ਰਹੇ ਹਨ ਇੱਕ ਨਰੈਣ ਦਾਸ ਦੀ ਗਲਤੀ ਤੋਂ ਸਾਰੇ ਅਦਾਸੀਆਂ ਦਾ ਬਾਈ ਘੱਟ ਕਰ ਸਿੱਖੀ ਨੂੰ ਇੱਕ ਬਹੁਤ ਵੱਡਾ ਘਾਟਾ ਅਦਾਸੀਆਂ ਬਹੁਤ ਵੱਡੇ ਵੱਡੇ ਮੰਡਲੇਸ਼ਰ ਵਿਦਵਾਨ ਸਨ اور سارے ہندوستان دھرم کیندر سن جتھے بہ کے گرو گرنتھ صاحب کا پرچار ہوا. کئی مہاپرش کا قائم رہے, کئی مہاپرکھاں نے سکھ دھرم تیاگ کی ہندو مت گرہن کر. شیو جی دے پاٹھ کرو, کوئی دیوی دے ہو کہ دیوی دے تے شیو جی دے اپاش گرو نانک دی اپاشن چھڈا کے کین بنا. یہ ساڈے کٹر باد دا پڑھ بہار دے وچ, یوپی دے وچ, آسام دے علاقے اور بنگال علاقے بہت گرو نانک نام دیوا سہج تاری سکتے. ساڈے کٹر پرچار کدھر گئے؟ وہ گرو نانک کی پرتما بھی رکھتے سی, گرو گرنتھ صاحب بھی پرکاش کرتے سی. اچھا جی فوٹو نہ رکھو مہاراج کے چرن, یا فوٹو رکھو جا گرو گرنتھ. وہ کہندے کالو فیصلہ لوا گا. وہ کٹھے ہوئے, انہیں کہا بھی گرو گرنتھ صاحب تھی لا جاؤ, گرو نانک ساڈے کو رہن گے. گج کے بولو کی کھٹی کھٹی. جڑے پیاسی سن اتوں گرو نانک دے چتر لہا کے دسویں پاتشاہ جڑا پردھان ہوتا اپنے چتر لوائی جاتا. آ ہوں یہ کیا بھی کوئی پردھان آ کے وہ چتر نہ لگے. اگے یہ کچھ ہوتا گرو نانک کا گرودوارا اتنے بندے کے چتر لگ سکتے ہیں, جہاں گرودوارا وہ چتر نہیں لگتا. ہوں وہ سوبیا جڑے سہج دھاری سکھ سی اصل وہ گرو نانک نے توڑ رہے ہیں. جی سار سنگ جی شبد گرو کا پرچار بھی کرنا, پہلے شبد بھی مہانتا دو, شبد نہ انہوں کا پیار پاؤ. جدو سمجھ گے آپ جی چاہنے ایویں بھی ہو جائے. پر ابھی ہر تھان ڈانگ ہی پڑی ہوئی, پر ڈانگ نہ تھی ڈانگ پڑ لو کٹے دے مورے, پاوے پلاسٹک کی بالٹی ڈال دو, پانی کی روح کہڑا بھی چنگا پا لو, سندل کا شربت پا لو, ڈانگ پڑ کے پی پانی جی کٹا پی گیا تو کہتے ڈانگ نہ سکھ, ڈانگ نہ امر, تکے نہ سکھ, سادھو کی نندیا کر کے سکھی, سادھو بھی نالوں توڑ لیا, نرمدیا نے بھی توڑ لیا, اداسیوں نے بھی توڑ لیا, نہنگا نے بھی توڑ لیا. ہوں جڑے کہتے ہیں پانچ ٹوٹے آپ کہیں بھی رہے. جی سادھو کے نال پیار رکھوں گے, آج تھی کہنے دے دھاری نہ منو فلانے نہ منو. جی سکھ سادھو سنگت جڑتی انہوں نے گرو گرنتھ صاحب نہ جڑنی سی بانی بانی. تھی سکھ سادھو سٹیجوں سے پنڈی کی پرچار غلط کیا, لوگ سمجھنے لگ پہ ہوں سکھان کوئی سادھو نہیں گیا. انہیں کیا بھی آپ سادھو لے جائیں, وہ دوجے انمرتوں میں سادھو لجن لگ پا. جلے اتر گئے انہوں نے گلوں کو یہ کیتیاں پر لوگ ہوتی ہیں, وہ لوگ انہوں نے جال کے پاس گئے. جلے دھاڑا ساڑھے گرو گرنتھ صاحب نو چھڈ کے لوگ ادھر چلے گئے, ہوں کہتے سکھی نو خطرہ پائی. یہ خطرہ پیدا کہاں کیتا؟ انہوں اپنے ساتھ چنگے نہیں لگتے, کچہرے والے نہیں چنگے لگتے, پگنے والے چنگے نہیں لگتے. یہاں مہاپرشوں کی بدولت ہر دوار کی گل میں سنتان کا نام نہیں لوں گا. ایک مہاپرش سکھان جڑے پوج نہیں پنڈت رنویر سنگھ جی شاستری دیو پورے آشرم والے سڈے جنم نگر چ بھی آئے, انہوں نے گل چ ہار پایا میں تو نیا متھا ٹیکیا جی میں مہاپرشوں کو آشیرواد, انہیں ہار میرے گل چ پایا. میں کہتے کاکا اب پالک کی سبزی کھانے انہیں سانو پالک لیا گیا, مہاپرش جوگتی ہوں جی پالک سے کھ کے لیا جائے مہاپرشوں کی سبزی واگ. ادو درشن کیتے بہت برہم گیا نہیں برہم گئے تھے مہاپرش, وہ ساتھ سنگت جی اتنے مہاپرش لگا جی بڑے مہاپرش گرمت اور پاکستان رہتا زیادہ انہوں نے بھائی مہاپرش بھی سن. وہ کچھ لچکیلے سبھا والے سن, دوسرے مہاپرش کافی مرجادا بھی ٹائی ہوئی سن. انہیں پنڈت رگویر سنگھ جی پرشن کیا کہ مہاپرکھو آپ جی کے چرن کی بےنتی ہے, تھوڑا نرملیا جی اداسیاں جی بھی کافی پرواہ ہوا, جی تھی امرت چھگ لو اداسی سے نرملے امرت چھگن گے تو گرو نانک کی فلواڑی پہ ہے پھر دس پاس سدھانت کی ہور وادہ ہو پنچ کی چڑھتی کلاؤ. وہ دوسرے مہاپرش انہوں نے کہنے لگے کہ تھی پرشن گلتا، یہ مہاپرش بڑے بدوان ہیں، یہ نہیں ہوں تمہوں الجا رہا، جی کرنا سی پہلے رہ کرنا، کہنے لگے ہوں تو کر دیتا واپس لے لیجیے، کہیں ہوں یہ واپس کیں ہو، یہ بھی گل کی جلے پرشن کیا پنڈت رگویر سنگھ جی مہاراج کہنے لگے کڑا پرشادی دیکھ سجال نے بدھی نہ گرو گرنتھ صاحب مہاراج چرنا چلا چلتے ہیں، تین پرچیاں پائیا جان، ایک تو ہوگا کوئی لگوٹیاں والے چاہیے، دوسرے سے ہوگا کشہرے والے، تیجے سے ہوگا کوئی لگوٹی کشہرے والے دونوں، ارداس کر کے بات لے کے مسوم بچے تو پرچی چکائی جائے، جی تو آ گئی لگوٹیاں والی تو تھی سارے لگوٹیاں لاؤ، جی آ گئی کشہرے والی اِسی سارے کشہرے پاؤں گے، جی آ گئی لگوٹی کشہرے دونوں چاہیے ہے وہ اگے ہے گئی ہے وہ رولا ہی کہ صرف سکھ ساتوں مسلمان بھی یہ شبد لیندے ہیں، ساتوں ہندو بھی لیندے ہیں، ساتوں آریا سماج بھی لیندے ہیں، ساتوں سہج دھاری بھی لیندے ہیں، ساتوں ہری جن بھی لیندے ہیں، بالمیکی بھی لیندے ہیں، کیونکہ سان سادھو سمجھ کے انہوں نے واحگرو شبد کو الرجی نہیں ہوتی، جلے تھی پنجا کار والے شبد پامے اسی بھی یہ دن تے کو جلے آتے کہ سکھان کا شبد ہے، ساڈے کو کہتے سنتان کا شبد ہے، پرچار تو اِسی بھی وہی کر دیں، تھی بھی وہی کر دیں، پہنچنا بھی اتنا ہی تھی لگوٹی کشہر کا رولا کام پائیے، یہ دیکھو بھی گرو نانک نہ جڑتا کہ نہیں کوئی جڑتا، جلے سات سنگ جی این گل کہی وہ گیانی جی کہنے لگے جی میں بچن واپس لیا، کہندے گیانی جی ہن روز پڑھ دے گرو گرنتھ جی مانو پرگٹ گرو جی دے، ہن تینوں گرو گرنتھ تے یقین نہیں بھی میرا کشہرا کڈوں گا، ہن یقین نہیں بھی میرا کشہرا کڈوں گا، جے گرو گرنتھ جی مانو تے تیرا یقین ہے، تیرا نیچا ہونا چاہیے سی کہ میرا کشہرا نکلوں گا، ہن بچالیاں بھج تریا بھائی، کہندے گیانی جی نہ باد وادا چ نہیں پیدا ہوندا، اے دونوں جی شاخان گرو نانک گری آ رہی، سانو اپنا مارگ دتا اپنا سہج دھاری اِسی بنا دیں، جلے وہ بانی پڑھ لگ پہ امر پرسکاری سے، ہوں بچے نے تھی ایک دم پی ایچ ڈی کتاب پڑھاؤ گے کیں پڑھو، پہلا قاعدہ چکنا ہی پڑھو، کوڑے اڑے اے بی سی کی لوڑ پو، اج سارے کٹر باد میں لکھن ہی سہج دھاری ساڈے نال توڑ دتے، وہ گاٹا کیوں پیا، اگر انہوں سہج دھاریاں نوں سپر کیتا جاندا، میں پنجابی دی گل نہیں کرتا، سارے ہندوستان دا راج تسی ووٹاں نال دلی دا راج لے سکتے ہو، انہیں سہج دھاری انہوں صوبیاں چ بیٹھے، جے انہاں مہاپرشاں نال پیار کیتا جائے، سنت جی تہانوں دسو کیڑی ایڈ دی لوڑ ہے، کیڑی سہایتا دی لوڑ ہے، تے جڑے پرچارک ہیں گھر کی بلی گھرے میں آر دیا چار دیواری بولن جوگے ہیں، جدو ہندوستان کے بڑ بڑے سنسکر کے منڈلیچر جان گے اتنے نرملے سنتے اداسی ہی رجن گے، انہوں لوگوں جی اِسی پراجت کرنا سڈے کو انہوں کے شاستر کا بےدان کا پورا نالج ہونا چاہیے، گربانی کے سدھانت ہونا چاہیے، جنا چرس انہوں کے پرشنوں کے اتر نہیں دیں، وہ کدی بھی گرو نانک کے سدھانت نہیں قبول گے، اج سکھی نے ڈھا کے لائی ہے، سارا نے لائی ہے، یہ نہ کٹر پنچیاں نے لائی ہے، ٹھنڈے دماغ نہ جا کے گھر کے سوچو، گرو گرنتھ صاحب کی بانی اونکار شبد یہ بہت بڑا ساز سنگی سیمینار ہوا ہندوستان کے سٹ پیکان کے سادھو کا، وہ پرشن رکھا گیا یہ اوم بلایا جائے، اونگ بلایا جائے، کیویں بلایا جائے، ہوں بھارتی کلچر کے شبد اوم یا اوم کہہ کے بلایا جا رہا، یہ بحث واسطہ بہت دن چل رہا ہے، پری براج کا آچار شری مان ایک سو برہم بیتے مہاپرش پنڈت بھان سنگھ جی مہاراج نرملے سنت کوکری والے، انہوں نے سارے نے اس سماگم مدیاست تھاپیا، سب نے پروان کیا جی کھٹ پہ تو کیونکہ انہوں نے ودیارتھی اج بھی نیائے بڑ بڑے منڈلیشر ہندوستان چل رہے ہیں پنڈت سوامی گنگیشور آنند جی مہاراج جڑے اکھاں تو منک کے یہ پنڈت بھان سنگھ جی مہاراج کے ودیارتھی جنہوں کا ہندوستان کے 300 استھان ہے ہوں کہ جا ڈیرا بازی تو ڈر کہ ڈیری سکھی نو نقصان پہنچا رہے ہیں ہوں ڈیری سکھی نو نقصان پہنچا رہے کہ سکھی نو بدھا رہے 300 استھان ہر بوہے کے اتنے کار کھڑی ہوئے پرائزیڈنٹ اور پرائم منسٹر اور راون تو بعد بےدان کا بھاش لکھا اس مہاپرکھ نے پنڈت گنگیشور آنند جی مہاراج اداسی مہاپرکھ نرملے مہاپرکھ پنڈت اندر سنگھ جی پنڈت ٹہل سنگھ جی پنڈت ترلوک سنگھ جی نرانکاریاں ہری پرکاش جی اور غریب اداسیاں گوبندانند جی بڑ بڑے مہاپرکھ اتنے پڑے بڑ بڑے منڈلے چر آ کے لوگ کہتے ہیں ہوں کاشی کوپری چلے گئی ہے ایڈے بڑے منڈلیشور پنڈت بھان سنگھ جی مہاراج انہوں نے مجھا سکھا پیا گیا وہ کہنے لگے بینس مواسطے کی لوڑ نہیں پرانی بھارتی کلچر کے اندر اون یا اوم شبد ہی پروانے ہیں پر گرو گرنتھ صاحب کے سدھانت کے مطابق اس کا اچارن کرنا اونکار انہیں پھر دکھنی اونکار کا پرمان دتا اونکار برہما اتپت اونکار کیا جنچت اونکار پیر جگ پئے اونکار بید نرم اتے تاڑی بجی نرملا سنت جیتو ہو گیا کھٹ پہ کھانے نے مان لیا کہ گرو گرانتھ صاحب دے وچ اونگ یا اومنی اونکار ہی پروان گج کے بولو سبا دے اندر بہت بڑیاں بڑیاں گلاں ابھی اپنی سٹیجاں دے رولا پائی جانے اڈیاں چک چک کے پنڈاں دے جٹاں نوں پرمائی چلو جی مرضی پر جدوں ودواناں نے سبھا وچ جانا ہو سنت پریتم سنگھ پٹنا صاحب ہیڈ گرنتھی رہے بلیک کیلگری کنیڈے چ رہے اتھے بہت بڑے پرچارک سن گورمت ودیالے چ بھی پڑھے ہاردوار ایک دن جنہ لیکچر بولے دوئے دن تیے دن کہندے گیانی جی کہندے جی میرے گانے مک گیا ہن مینوں کہو گج کے بولو میں تو پینڈو جٹان جی بولنے والا بنتا جتھے بڑ بڑے مہاپرکھ بیٹھے ہیں مہاپرکھاں دی سبھا گرو نانک نے اپنی سبھا میں سنتاں دی سبھا کہا ہے ایک نوجوان سبھا ہے استریوں دی سبھا ہے ہن تاں خسرے تے ہجڑے بھی بنائی پھردے ہیں اور رکشے والے نے بھی بنائی ہوئی ہے ہالے گرانتیاں تو نہیں بنی بھائی راگی بھی بنائی کرتے پھر ساتھ سنگت جیو سدھا بھی سبھا ہے پر ستگرو نے پوچھا تھی سبھا کی سدھ سبھا کر آسن ویسے سنت سبھا جا کرو اپنی سبھا نو سنتاں دی سبھا کہہ رہے دھن گرو نانک سمیر پربت تے جا کے وہ سدھ بھی سن ودوان بھی سن ہوں مکے مدینے کی گوشت کی پڑھو ہوں تو کہتے بھائی بالا جی نے اکھان کی پٹی انہوں نے بنی ہوئی ہے بھائی بالا جی نے جنم ساکھی اچاری یا کھڑور صاحب 96 سال کی عمر جوتی جو سمایا جنم ساکھی کے سروتے کون ہے دھن گرو انگد بابا بڑھا جی آدک مہان ہستی نے پاتشاہ نے کہنا ہے بھائی بالا جی یہ امرت تہاڈے بنڈے ہی آیا میرے ستگرو نے اگے چوج کیا بابا مہیچا ہوا گوند وال فوٹو سونے کی لگی ہوئی ہے مہیچے کی فوٹو بیچے نمبر لگے ہوئے ہیں بھائی گردان نے مہیچے کا نام ہی نہیں لکھا اپنی بارہ یہ مطلب مہیچا نہیں ہوا چوبارہ صاحب گردوارے جا کے پڑھے ہوئے نہیں یقین جی بارہ صاحب نہیں یہ مطلب یہ کہیں بھی بالا نہیں ہوا بھائی گردان تباریخ نہیں لکھ رہے چون میں سکھان کے نام لکھے ہیں جنہیں نام بھائی گرداس نے لکھے ہے وہ تو کٹھا کے گنے جاندے ہیں کی گرو نانک دے انے کے سکھ ہوئے دس گرو دے انے کے سکھ ہوئے ساتھ سنگت جی ابھی گرو نانک دے دربار کے کوکران بھی تھلے ہیں ساڈے نے لکھان دنیا پیار کر دی ہے ساتھ سنگت جی ابھی گرو نانک دے دربار کے کوکران بھی تھلے ہیں ساڈے نے لکھان دنیا پیار کر دی ہے دیساں پردیساں چ وہ تو خود جگہ دے گرو سن انہوں نے فرشتے بھی آ کے نمسکار کرتے سن دیو لوگ اس دھرتی دے تارے جنے جات ہیں تارے گنات ہیں اج دے سکھاں نوں بالا دسنوں ہٹ گئے ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਜੇ ਭਾਈ ਬਾਲਾ ਨਹੀਂ ਹੋਇਆ ਤੁਹਾਡਾ, ਨਾ ਤਾਂ ਪਿਓ ਨਾਲ ਰਿਹਾ, ਨਾ ਦਾਦਾ ਰਿਹਾ, ਨਾ ਲੱਕੜ ਤੱਕੜ ਦਾਦਾ ਰਿਹਾ, ਤੇ ਫਿਰ ਗੁਰੂ ਨਾਨਕ ਦੀ ਸਾਖੀ ਲਿਖਾਈ ਕਿਵੇਂ? ਜਿਹੜਾ ਨਾਲ ਰਿਹਾ ਉਹ ਲਿਖਾ ਸਕਦਾ? ਮੱਕੇ ਮਦੀਨੇ ਦੀ ਗੋਸ਼ਟੀ ਹੈ, ਭਾਈ ਬਾਲੇ ਦੀ ਇਤਨੀ ਵੱਡੀ ਬਚਿੱਤਰ ਬੋਧਿਆ, ਫਾਰਸੀ ਔਰ ਅਰਬੀ ਵਿੱਚ ਗੋਸ਼ਟੀ ਹੋਈ ਹੈ, ਇਨ ਦਿਨ ਉੱਥੇ ਦੀ ਗੋਸ਼ਟ ਲਿਖਾਈ ਹੈ। ਕਦੀ ਜਲਾਲ ਦੀ ਨਾ ਜਾਂਦਾ, ਕਦੀ ਜੱਗੂ ਆ ਜਾਂਦਾ, ਕਦੀ ਬਹਾਵਲਾ ਕਾ ਆ ਜਾਂਦਾ, ਕਦੀ ਬਹਾਉ ਦੀਨ ਆ ਜਾਂਦਾ, ਕਦੀ ਫਜ਼ਲ ਹੱਕ ਆ ਜਾਂਦਾ, ਕਦੀ ਰੁਕਨ ਦੀਨ ਆ ਜਾਂਦਾ। ਹੈਂਜੀ, ਉਸ ਚਰਚਾ ਦੇ ਮੂਹਰੇ ਜੇ ਕੋਈ ਡਿਗੈ ਡਿਗ ਵਿਜੈ ਕੀਤੀ ਹੈ ਮੱਕੇ ਵਿੱਚ ਬਹਿ ਕੇ, ਉਹ ਧੰਨ ਗੁਰੂ ਨਾਨਕ ਦਾ ਹੀ ਵਿਰਸਾ ਹੈ। ਜਿਸ ਸਿੱਧਾਂ ਨਾਲ ਡਿਗ ਵਿਜੈ ਕੀਤੀ ਹੈ ਉਹ ਗੁਰੂ ਨਾਨਕ ਦਾ ਵਿਰਸਾ। ਅਜਿੱਤੇ ਰੰਧਾਵੇ ਦੀ ਗੋਸ਼ਟੀ, ਵਾਹਿਗੁਰੂ ਸ਼ਬਦ ਦੀ ਮਹਿਮਾ, ਜੁਗਾਵਲੀ ਨਾਮ ਦਾ ਇੱਕ ਚੈਪਟਰ ਹੈ ਭਾਈ ਬਾਲੇ ਦੀ ਸਾਖੀ ਵਿੱਚ, ਉਹਦੀ ਵਿਆਖਿਆ ਆਪ ਗੁਰੂ ਨਾਨਕ ਕਰਦੇ ਗਏ। ਅੱਜ ਲਾਵਾਂ ਦੀ ਕਥਾ ਕਰਦੇ ਹੈ, ਚਾਰ ਲਾਵਾਂ ਗੁਰੂ ਨਾਨਕ ਨੇ ਵੀ ਚਾਰਿਆਂ ਭਾਈ ਬਾਲੇ ਦੀ ਸਾਖੀ ਚ ਮਿਲਣਗੇ। ਨਾਨਕ ਪ੍ਰਗਟ ਕਿੱਥੋਂ ਲਿਖਿਆ? ਬਾਕੀ ਗ੍ਰੰਥ ਗੁਰੂ ਨਾਨਕ ਦੀ ਮਹਿਮਾ ਕਿੱਥੋਂ ਲਿਖੇ? ਇਹ ਭਾਈ ਬਾਲੇ ਦੀ ਸਾਖੀ ਦਾ ਹੀ ਸਹਾਰਾ। ਭਾਈ ਬਾਲੇ ਦੇ ਪਿਓ ਦਾ ਨਾਂ ਚੰਦਰਭਾਨ ਹੈ। ਜਦੋਂ ਗੁਰੂ ਨਾਨਕ ਦੇ ਮਾਤਾ ਪਿਤਾ ਪੁੱਛਦੇ ਸੀ, ਬਾਲਾ ਜੀ ਨੇ ਆ ਜਾਣਾ ਮਰਦਾਨਾ, ਉਹਨੇ ਕਹਿਣਾ ਉੱਥੇ ਖੂਹ ਤੇ ਹੋਣਗੇ, ਬਾਲੇ ਨਾਲ ਪਿਆਰ ਬਹੁਤ। ਜਦੋਂ 20 ਰੁਪਏ ਦਿੱਤੇ ਹੈ ਤੇ ਕਿਹਨੂੰ ਨਾਲ ਭੇਜਿਆ ਸੀ? ਤੁਹਾਡਾ ਮਾਮਾ ਜਾਂ ਫੁੱਫੜ ਤਾਂ ਨਾਲ ਗਿਆ ਨਾ ਭਾਈ, ਭਾਈ ਬਾਲਾ ਗਿਆ ਸੀ, ਭਾਈ ਬਾਲੇ ਦੀ ਉਮਰ ਚ ਵੱਡਾ ਨਾਲ ਜਾਣਾ। ਭਾਈ ਬਾਲੇ ਨੂੰ ਸੱਚਾ ਸੌਦਾ ਪਿਤਾ ਨੇ ਕਿਹਾ, ਕਹਿਣ ਲੱਗੇ ਮਹਾਰਾਜ ਉਹਨਾਂ ਦਾ ਸੁਭਾਅ ਕਰੜਾ ਵੇਖ ਲਓ, ਕਹਿੰਦੇ ਵੱਧ ਤੋਂ ਵੱਧ ਕੁੱਟ ਲੈਣਗੇ, ਹੋਰ ਰੁਪਈਆ ਚ ਪੇੜਾਂ ਖਾ ਲਾਂਗੇ, ਪਰ ਸਾਧਾਂ ਨੂੰ ਰੋਟੀਆਂ ਖਿਲਾਉਣੀਆਂ ਜ਼ਰੂਰ ਹੈ। ਗੁਰੂ ਤਾਂ ਚਪੇੜਾਂ ਖਾਂਦਾ ਸਾਧਾਂ ਨੂੰ ਰੋਟੀਆਂ ਖਿਲਾਉਣ ਪਿੱਛੇ, ਅੱਜ ਦਾ ਸਿੱਖ ਕਹਿੰਦਾ ਸਾਧਾਂ ਨੇ ਸਿੱਖੀ ਨੂੰ ਢਾਹ ਲਾਈ ਹੋਈ ਹੈ। ਤੁਹਾਡੇ ਤੇ ਜਿਹੜੀ ਬੇੜੀ ਹੈਗੀ ਤਾਰਾਂ ਦੀ ਉਹ ਦੱਸ ਦਿਓ, ਜੇ ਸਾਧਾਂ ਨੇ ਢਾਹ ਲਾਈ, ਸਾਧਾਂ ਤੋਂ ਔਖੇ ਹੈ, ਅਦਾਸੀਆਂ ਤੋਂ ਡੇਰੇ ਗੁਰਦੁਆਰੇ ਖੋਲ੍ਹਾ, ਕੀ ਹੁਣ ਅਦਾਸੀ ਨੰਗ ਹੋਵੇ? ਕੀ ਅਦਾਸੀਆਂ ਕੋਲ ਡੇਰੇ ਨੇ? ਕੀ ਅਦਾਸੀਆਂ ਕੋਲ ਆਸ਼ਰਮ ਨੇ? ਕੀ ਅਦਾਸੀ ਹੁਣ ਪ੍ਰਚਾਰ ਨਹੀਂ ਕਰਦੇ? ਕੀ ਅਦਾਸੀ ਸਾਧੂ ਖਤਮ ਹੋ ਗਏ? ਕੀ ਅਦਾਸੀਆਂ ਦੇ ਅਖਾੜੇ ਨਹੀਂ? ਬਗਾਨੇ ਬਣਾਤੇ ਆਪਣੇ ਗੁਰੂ ਨਾਨਕ ਨੇ, ਤਾਂ ਬਗਾਨਿਆਂ ਨੂੰ ਆਪਣੇ ਬਣਾਇਆ, ਅਸੀਂ ਆਪਣਿਆਂ ਨੂੰ ਬਗਾਨੇ ਬਣਾਈ ਜਾਂਦੇ ਹਾਂ। ਦੂਸਰੇ ਨੂੰ ਬਣਾਉਣਾ ਸਿੱਖੋ, ਆਪ ਕਿਸਾ ਬਣਨਾ ਸਿੱਖੋ। ਗੁਰੂ ਨਾਨਕ ਦਾ ਜਿੱਥੇ ਗਿਆ ਉਹਨੇ ਆਪਣੀ ਬੁੱਕਲ ਚ ਸਾਰਿਆਂ ਨੂੰ ਲੈ ਲਿਆ, ਪੀਰ ਬੁੱਢਣ ਸ਼ਾਹ ਲੈ ਲਿਆ, ਭੀਖਣ ਸ਼ਾਹ, ਪੀਰ ਗੁਰੂ ਗੋਬਿੰਦ ਸਿੰਘ, ਬੁੱਧੂ ਸ਼ਾਹ ਲੈ ਲਓ, ਚਾਰ ਪੁੱਤ 700 ਮਰੀਦ ਸ਼ਹੀਦ ਕਰਾ ਰਿਹਾ, ਸਾਡੇ ਨਾਲ ਸਾਡੇ ਸਾਡੇ ਭਰਾ ਤੁਰਨ ਨੂੰ ਤਿਆਰ। ਉਹਦੀ ਪਾਲਕੀ ਗਣੀ ਨਵੀਂ ਚੱਕ ਕੇ ਤੁਰ ਪੈਂਦੇ ਹੈ, ਮੁਸਲਮਾਨਾਂ ਦਾ ਰਾਜ ਹੋਵੇ, ਮੁਸਲਮਾਨਾਂ ਨੇ ਫਰੰਟ ਕੱਢੇ ਹੋਣ, ਮੁਸਲਮਾਨੀ ਫੌਜਾਂ ਉਹਨਾਂ ਨੂੰ ਫੜਨ ਵਾਸਤੇ ਹਰਲ ਹਰਲ ਕਰਦੀਆਂ ਫਿਰਦੀਆਂ ਹੋਣ, ਤੇ ਮੁਸਲਮਾਨ ਪਾਲਕੀਆਂ ਚੱਕ ਕੇ ਤੁਰਨ। ਹੁਣ ਤੁਸੀਂ ਉਹਨਾਂ ਦੀ ਸ਼ਖਸੀਅਤ ਤੋਂ ਲਾ ਲਓ ਅੰਦਾਜ਼ਾ, ਉਸ ਦੁੱਖਮਈ ਟਾਈਮ ਵਿੱਚ ਤੋ ਸਾਧ ਸੰਗਤ ਜੀ ਕੁਝ ਗੁਰਮਤ ਦੇ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਵਿਚਾਰ ਦੀ ਕੋਸ਼ਿਸ਼ ਕਰੋ। ਪਹਿਲੇ ਯੁਗ ਦਾ ਅਵਤਾਰ ਹੈ ਕਰਮ ਦਾ ਉਪਦੇਸ਼ ਦਿੱਤਾ, ਪੜ੍ਹਾਈ ਸਹੀ। ਦੂਜੇ ਯੁਗ ਦਾ ਅਵਤਾਰ ਹੈ ਆਪਾਸ਼ਨਾ ਦਾ ਉਪਦੇਸ਼ ਦਿੱਤਾ। ਤੀਜਾ ਕ੍ਰਿਸ਼ਨ ਆਇਆ, ਉਹਨ ਗਿਆਨ ਦਾ ਜੱਜੂ ਪਾਤਾ। ਕ੍ਰਿਸ਼ਨ ਨੇ ਕਿਹਾ ਇਕੱਲੇ ਧਾਗੇ ਨਾਲ ਕੰਮ ਨਹੀਂ ਚੱਲਣਾ, ਨਾਲ ਕਿਰਪਾਨ ਬੰਨ੍ਹਤੀ ਗੁਰੂ ਗੋਬਿੰਦ ਸਿੰਘ। ਇਹ ਨਹੀਂ ਕਿ ਪਹਿਲੇ ਯੁਗਾਂ ਦੇ ਮਹਾਂਪੁਰਸ਼ਾਂ ਦੀ ਪੜ੍ਹਾਈ ਗਲਤ ਹੈ, ਪ੍ਰਾਇਮਰੀ ਵਾਲਾ ਵੀ ਠੀਕ ਹੈ, ਮਿਡਲ ਵਾਲਾ, ਹਾਈ ਵਾਲਾ ਵੀ ਠੀਕ ਹੈ, ਪੀਐਚਡੀ ਵਾਲਾ ਵੀ ਠੀਕ ਹੈ, ਬਾਬਾ ਨਾਇਕ ਵੀ ਠੀਕ ਸਨ, ਰਾਮ ਕ੍ਰਿਸ਼ਨ ਵੀ ਠੀਕ ਹੈ, ਧੰਨ ਗੁਰੂ ਨਾਨਕ ਕਲਗੀ ਵਾਲੇ ਪਾਤਸ਼ਾਹ ਠੀਕ ਹੋਣ ਠੀਕ ਹਨ। ਕੋਈ ਮਹਾਂਪੁਰਖ ਗਲਤ ਉਪਦੇਸ਼ ਨਹੀਂ ਦਿੰਦਾ, ਸਾਰੇ ਮਹਾਂਪੁਰਸ਼ਾਂ ਨੇ ਸਹੀ ਉਪਦੇਸ਼ ਦਿੱਤਾ। ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਅਸੀਂ ਹਿੰਦੂਆਂ ਦੇ ਦੋ ਅਵਤਾਰਾਂ ਨੂੰ ਨਹੀਂ ਅਪਣਾਇਆ। ਅਗਰ ਰਾਮ ਕ੍ਰਿਸ਼ਨ ਨੂੰ ਅਪਣਾ ਲੈਂਦੇ, ਉਹਨੇ ਸਾਡੇ ਦਸਾਂ ਨੂੰ ਅਪਣਾ ਲੈਣਾ ਸੀ। ਅਸੀਂ ਕਹਿੰਦੇ ਹਿੰਦੂਆਂ ਦੇ, ਉਹ ਕਹਿਣ ਲੱਗ ਪਏ ਸਿੱਖਾਂ ਦੇ। ਜੇ ਅਸੀਂ ਉਹਨਾਂ ਨੂੰ ਆਪਣੇ ਬਣਾ ਲੈਂਦੇ, ਗੁਰੂ ਗ੍ਰੰਥ ਵੀ ਤਾਂ ਆਪਣੇ ਬਣਾਏ, ਸਤਿਯੁਗ ਤਾਂ ਮਾਣਿਓ, ਛਲਿਓ ਬਲ ਬਾਬਾ ਭਾਇਓ, ਤ੍ਰੇਤਾ ਤਾਂ ਮਾਣਿਓ, ਰਾਮ ਰਗ ਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰ ਕੀਓ, ਉਗਰ ਖਾਨ ਕੋ ਰਾਜ ਅਭੈ ਭਗਤੈ ਜਨ ਦਿਓ। ਸ਼ਬਦ ਤਾਂ ਪੜੋ, ਬਾਣੀ ਦਾ ਪੜੋ, ਇਹਨਾਂ ਚੀਜ਼ਾਂ ਦਾ ਤਾਂ ਨੁਕਸਾਨ ਹੋ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਦਾ ਸਿਧਾਂਤ ਸਮਝਣ ਦੀ ਕੋਸ਼ਿਸ਼ ਕਰੋ, ਸਹਸਰਨਾਮਾ ਪੜੋ, ਅਚੁੱਤ ਪਾਰਮ ਪਰਮੇਸ਼ਰ ਅੰਤਰਜਾਮੀ ਮਧ ਸੂਦਨ ਦਾਮੋਦਰ ਸਵਾਮੀ ਰਿਸ਼ੀ ਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ। ਅਸੀਂ ਕਹਿੰਦੇ ਗੁਰਮਤ ਅੱਜ ਤੋਂ ਜੰਮੀ ਹੈ,
ਗੁਰਮਤ ਅਨਾਦੀ ਹੈ, ਸਿੱਖ ਅਨਾਦੀ ਹੈ, ਗੁਰੂ ਅਨਾਦੀ ਹੈ, ਗੁਰਬਾਣੀ ਅਨਾਦੀ ਹੈ, ਪਰਮੇਸ਼ਰ ਅਨਾਦੀ ਹੈ, ਪਰਮੇਸ਼ਰ ਦੀ ਮਾਇਆ ਸੰਸਾਰ ਦੇ ਪ੍ਰਵਾਹ ਦਾ ਵੀ ਪਤਾ ਨਹੀਂ ਕਦੋਂ ਦਾ ਕਦ ਤੱਕ ਰਹੇਗਾ। ਗੁਰਮਤ ਰਿਸ਼ੀਕੇਸ਼ ਗੋਵਰਧਨ ਧਾਰੇ, ਗੁਰਮਤ ਨੂੰ ਧਾਰਨ ਕਰਨ ਵਾਲੇ ਰਿਸ਼ੀਕੇਸ਼ ਕ੍ਰਿਸ਼ਨ ਜੀ ਨੇ ਚੀਤੀ ਉਂਗਲ ਤੇ ਗੋਵਰਧਨ ਪਰਬਤ ਚੱਕ ਲਿਆ। ਗੁਰਮਤ ਸਾਇਰ ਪਾਣ ਧਾਰੇ, ਗੁਰਮਤ ਨੂੰ ਧਾਰਨ ਕਰਨ ਵਾਲੇ ਰਾਮ ਚੰਦਰ ਨੇ ਸਮੁੰਦਰਾਂ ਦੇ ਪੱਥਰ ਤਾਰ ਦਿੱਤੇ। ਸਰਬਰ ਪਰ ਸਾਧ ਸਿੰਘ ਕਹਿੰਦੇ ਸਰਬਰ ਪਰ ਪਾਹਣ ਕਰੇ ਜੋ ਤਰਬਰ ਕੇ ਪਾ, ਸਮੁੰਦਰ ਦੇ ਉੱਤੇ ਪੱਥਰ ਇਉਂ ਤਰ ਗਏ ਜਿਵੇਂ ਦਰਖਤ ਦੇ ਪੱਤੇ ਤਰ ਗਏ।
ਇਹ ਗੁਰੂ ਗ੍ਰੰਥ ਵਿੱਚ ਲਿਖਿਆ ਹੋਇਆ ਕਿ ਬਾਹਰ ਲਿਖਿਆ ਹੋਇਆ। ਗੁਰਮਤ ਬਹੁਤ ਪ੍ਰਾਚੀਨ ਹੈ, ਗੁਰੂ ਬਹੁਤ ਪ੍ਰਾਚੀਨ ਹੈ, ਸਿੱਖ ਬਹੁਤ ਪ੍ਰਾਚੀਨ ਹੈ। ਪ੍ਰਹਲਾਦ ਸਿੱਖ ਨਹੀਂ, ਪ੍ਰਹਲਾਦ ਸੰਤ ਨਹੀਂ, ਪ੍ਰਹਲਾਦ ਨੂੰ ਸੰਤ ਸ਼ਬਦ ਵੀ ਵਰਤਿਆ। ਸੰਤ ਪ੍ਰਹਲਾਦ ਕੀ ਪੈਜ ਰੱਖ, ਕਬੀਰ ਸੰਤ ਨਹੀਂ, ਕਿਆ ਪ੍ਰਹਲਾਦ ਸੰਤ ਹੈ ਕਿੰਨਾ, ਬਾਂਧ ਕੋਟ ਪੁੰਚਰ ਕੋ ਦੀਨੇ। ਹੈਗਾ ਤਾਂ ਰਾਮਕ੍ਰਿਸ਼ਨ ਦਾ ਚੇਲਾ, ਰਾਮਕ੍ਰਿਸ਼ਨ ਦੇ ਚੇਲੇ ਵੀ ਬੈਠੇ ਆ, ਮੁਹੰਮਦ ਦੇ ਚੇਲੇ ਵੀ ਬੈਠੇ ਆ। ਇੱਕ ਥਾਂ ਬਾਬਾ ਜੀ ਗਏ, ਕਹਿੰਦੇ ਜਿਹੜੇ ਪੰਜਾਂ ਕਿਤਾਰਾਂ ਦੀ ਰਹਿਤ ਵਿੱਚ ਉਹ ਪਾਠੀ ਲੱਗਣ। ਮੈਂ ਕਿਹਾ ਮੈਂ ਤੁਹਾਡੇ ਨਾਲ ਸਹਿਮਤ, ਪਾਠੀ ਲੱਗਣੇ ਚਾਹੀਦੇ ਅੰਮ੍ਰਿਤਧਾਰੀ ਦੀ, ਅਗਰ ਕੋਈ ਸਹਿਜ ਸਥਿਤੀ ਚ ਪਾਠ ਖੋਦਿਆ ਉਹ ਵੀ ਲੱਗ ਸਕਦਾ। ਜੇ ਅੰਮ੍ਰਿਤਧਾਰੀ ਦਾ ਪਾਠ ਖੋਦਿਆ ਦੂਏ ਪਾਸੇ ਸਹਿਜ ਧਾਰੀ ਹੈ, ਉਹ ਪਾਠ ਕਿਉਂ ਨਹੀਂ ਕਰ ਸਕਦਾ? ਤੁਸੀਂ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਛਹਿਰੇ ਵਾਲੀ ਦੀ ਬਾਣੀ ਹੈਗੀ? ਸਾਰੇ ਲਗੋਟੀਆਂ ਵਾਲੇ ਬੈਠੇ ਤੇ ਕਬਜ਼ਾ ਤੁਸੀਂ ਕਛਹਿਰੇ ਵਾਲਿਆਂ ਨੇ ਕਰ ਲਿਆ। ਭਾਈ ਫਰੀਦ ਕਛਹਿਰਾ ਪਾਉਂਦਾ ਸੀ, ਕਬੀਰ ਪਾਉਂਦਾ ਸੀ, ਰਾਮਾਨੰਦ ਹੈਗਾ ਸੀ, ਉਹ ਇਹਨਾਂ ਛੋਟੇ ਛੋਟੇ ਝਮੇਲਿਆਂ ਜਿਹੋਂ ਪੈ ਰਹੇ। ਇਸ ਭੇਦ ਵਿੱਚ ਨਾ ਪਾਓ, ਜੇ ਕੋਈ ਲਗੋਟੀ ਲਾ ਕੇ ਵੀ ਧੰਨ ਗੁਰੂ ਨਾਨਕ ਦਾ ਨਾਮ ਜਪਦਾ, ਧੰਨ ਭਾਗ ਲਗੋਟੀ ਲਾ ਕੇ ਧੰਨ ਗੁਰੂ ਨਾਨਕ ਨੂੰ ਮੰਨਤਾ ਰਿਹਾ, ਗੁਰੂ ਗੋਬਿੰਦ ਸਿੰਘ ਨੂੰ ਮੰਨਤਾ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਤਾ ਰਿਹਾ, ਅਸੀਂ ਕਛਹਿਰੇ ਪਾ ਕੇ ਸ਼ਰਾਬਾਂ ਦੇ ਠੇਕੇ ਲੈਣੇ, ਫੀਮਾਂ ਵੇਚਣੇ, ਡੋਡੇ ਵੇਚਣੇ, ਆਹ ਬੜਬੜੀਆਂ ਕਮੇਟੀਆਂ ਦੇ ਮੈਂਬਰ ਡੋਡਿਆਂ ਚ ਫੜੇ ਜਾ ਰਹੇ। ਅਸੀਂ ਕਛਹਿਰੇ ਪਾ ਕੇ ਜੋ ਮਰਜ਼ੀ ਕਰਮ ਕਰੀਏ ਸਾਨੂੰ ਪੁੱਛਣ ਵਾਲਾ ਨਹੀਂ, ਜੇ ਦੂਜਾ ਕਰੇ ਤੇ ਅਸੀਂ ਡਾਂਗ ਲੈ ਕੇ ਦੁਆਲੇ ਹੋ ਜਾਂਦੇ। ਭਾਈ ਸਾਨੂੰ ਪੁੱਛਣ ਵਾਲਾ ਕੋਈ ਨੀ, ਪੁੱਛਣ ਵਾਲਾ ਮਾਲਕ ਸਾਨੂੰ ਵੀ ਹੈ। ਉੱਥੇ ਸੱਚੋ ਹੀ ਸੱਚ ਨਿਬੜਿਆ, ਹੁਣ ਵਸਦੇ ਤੇ ਜਮਾਲਿਆ, ਥਾਉਣ ਪੈਣ ਕੂੜਿਆ, ਜੋ ਕਾਲੇ ਬੋਝ ਵਿਚਾਲਿਆ, ਤੇਰੇ ਨਾਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਦਾ ਧਰਮ ਬਹਾਲਿਆ। ਮੈਂ ਇੱਕ ਕਪੀਨ ਧਾਰੀ ਸੰਤ ਤੋਂ ਵਿਦਿਆ ਪੜ੍ਹੀ, ਤੁਹਾਡੇ ਦਰਸ਼ਨ ਕਰਨ ਦਾ ਜੇ ਮੈਨੂੰ ਭਾਗ ਮਿਲਿਆ, ਕਾਰਾਂ ਤੇ ਜਹਾਜ਼ ਮੈਨੂੰ ਚਟਾਏ, ਹੁਣ ਮੈਂ ਉਸ ਮਹਾਂਪੁਰਖ ਦੀ ਨਿੰਦਿਆ ਕਿਵੇਂ ਕਰਾਂ? ਔਰ ਉਸ ਵਿਦਿਆ ਦੀ ਬਰਕਤ ਨਾਲ ਬੇਅੰਤ ਪ੍ਰਾਣੀਆਂ ਦੇ ਨਸ਼ੇ ਛਡਾਏ, ਬੇਅੰਤਾਂ ਨੂੰ ਅੰਮ੍ਰਿਤ ਛਕਾਏ, ਠੰਡੇ ਬਾਟ ਠੰਡੇ ਬਾਟ ਅੰਮ੍ਰਿਤ ਛਕਾਏ। ਗੁਣ ਲੈਣ ਵਾਸਤੇ ਬਹੁਤ ਮਹਾਂਪੁਰਖਾਂ ਦੇ ਸਾਧ ਸੰਗ ਚਰਨਾਂ ਚ ਜਾਣਾ ਪੈਂਦਾ, ਜਿੱਥੋਂ ਵੀ ਗੁਣ ਮਿਲੇ, ਸੰਨਿਆਸੀਆਂ ਤੋਂ ਵੀ ਗੁਣ ਲਏ, ਵਿਰਾਗੀਆਂ ਤੋਂ ਵੀ ਗੁਣ ਲਏ, ਉਦਾਸੀਆਂ ਤੋਂ ਵੀ ਗੁਣ ਲਏ, ਨਿਰਮਲਿਆਂ ਤੋਂ ਵੀ ਗੁਣ ਲਏ, ਨਾਥਾਂ ਤੋਂ ਗੁਣ ਲਏ। ਮਹਾਂਪੁਰਖ ਤੇ ਹਰ ਤੇ ਸਾਧੂ ਬਹੁਤ ਦੂਰ ਦੂਰ ਬੈਠੇ, ਹਰ ਦੁਆਰ ਕਿਸੇ ਨੂੰ ਹਲਕੇ ਕੁੱਤੇ ਨੇ ਕੱਟਿਆ, ਬਹੁਤ ਸਾਹੂਕਾਰਾਂ ਦੀ ਲੜਕੀ ਸਪੀਕਰ ਬਣਿਆ ਰੇਖੇ ਤੇ, ਕਹਿੰਦੇ ਸਾਰੇ ਸਾਧ ਮਰ ਗਏ ਕਿ ਜਿੰਦਾ ਹੈਗਾ, ਮੇਰੀ ਲੜਕੀ ਨੂੰ ਜਿੰਦਾ ਕਰ, ਸੋਨੇ ਦਾ ਥਾਲ ਹੀਰੇ ਜਵਾਹਰਾਤਾਂ ਨਾਲ ਭਰਿਆ। ਸਾਡੇ ਸੰਤਾਂ ਨੇ ਸਾਨੂੰ ਗੱਲ ਦੱਸੀ, ਉਦੋਂ ਹਰ ਦੁਆਰੋਂ ਵਿਦਿਆ ਪੜ੍ਹਦੇ, ਕਹਿੰਦੇ ਇੱਕ ਸੰਤ ਆਏ, ਕਹਿੰਦੇ ਕਿਉਂ ਬਕਵਾਸ ਕਰੀ ਜਾਂਦਾ ਕਿ ਸਾਧੂ ਮਰ ਗਿਆ, ਕਦੀ ਸਾਧੂ ਵੀ ਮਰ ਸਕਦਾ? ਸਾਧੂ ਬਿਆੰਤ ਬੈਠੇ ਹਨ, ਤੂੰ ਦੱਸ ਤੈਨੂੰ ਕੀ ਤਕਲੀਫ ਹੈ? ਕਹਿੰਦਾ ਆ ਗੱਲ, ਸੰਤ ਮਹਾਂਪੁਰਸ਼ਾਂ ਨੇ ਕੋਈ ਦਵਾਈ ਨਹੀਂ ਦਿੱਤੀ, ਮੰਤਰ ਦੇ ਨਾਲ ਉਹਦਾ ਹਲਕ ਦੂਰ ਕੀਤਾ, ਸੋਨੇ ਦਾ ਥਾਲ ਹੀਰੇ ਜਿਹਾ ਭਰਿਆ ਲੈ ਕੇ ਆ ਗਿਆ। ਕਹਿੰਦੇ ਇਹ ਦੁਕਾਨ ਪਾ ਕੇ ਬਹੁਤ ਭੁੱਖੇ ਬੈਠੇ, ਉਹਨਾਂ ਨੂੰ ਦੇ ਦੇ, ਜੇ ਸਾਡੀ ਢਿੱਡਾ ਕਰਨਾ ਤੇ ਭੁੱਖੋ ਲੈ। ਕਹਿੰਦਾ ਮੈਂ ਤਾਂ ਸਮਝਿਆ ਸੀ ਸੰਤਾਂ ਦਾ ਬੀਜ ਨਾਸ ਹੋ ਗਿਆ, ਹਾਲੇ ਤਾਂ ਬੜੇ ਬੜੇ ਸਾਧੂ ਬੈਠੇ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅਸਾਮ ਦੇ ਜੰਗਲ ਵੱਲ ਜਾ ਰਹੇ, ਇੱਕ ਮਾਤਾ ਉੱਥੇ ਅਲਫ ਨੰਗੇ ਰਹਿੰਦੇ ਸਨ, ਬ੍ਰਹਮ ਦੇ ਪੁਰਖ ਉਹ ਜਾਣੀਆਂ। ਕਹਿੰਦੇ ਅੱਜ ਭਾਈ ਬਾਸਤਰ ਲਿਆਓ, ਕਹਿੰਦੇ ਮਾਤਾ ਜੀ ਅੱਗੇ ਬਾਸਤਰ ਨਹੀਂ ਉਹਦੇ, ਕਹਿੰਦੇ ਅੱਜ ਮਰਦ ਆ ਰਿਹਾ, ਜਨਾਨੀਆਂ ਤੋਂ ਜਨਾਨੀਆਂ ਨੇ ਨੰਗੇ ਜੀ ਟੱਕਣ, جد سنت ہر کول چل جائے کہ مرد پرشا دیں جڑا بال برہم چاری پھر راج کری جائے اتنے گرم چشمے 135 سال کے براجی سادھو چشمے میں بیٹھ کے تپسیا کرتے تھے سر میں کھڈا ہوئی سی کیڑے پی سی چا کے رکھ لینا تو میرے شریر چ پیدا ہوا ہوں نکل کے کی کھائے گا یہ ایڈے بدے سنت کرتار سنگھ نہیں پڑھنا سر سیوا کرے کہ کرتار سنگھ رب دیکھا کہ مہاراج کہ آپ دکھا اتنے لگا وہ مہاپر جلے بابا جوالا سنگھ چشمہ چو نکل لمے پی کے ڈنڈا اور کرتار سنگھ کا گٹ فٹ کے بابا جوالا سنگھ کے ہاتھ چ فڑا دیتا کہن لگے تم شری رام ہو کرتار سنگھ تم جانتے ہو یہ کون ہے کہ شری رام ہے ان کا شیش ہنومانا مہاراج تمہارے ہاتھ میں کرتار سنگھ کا گٹ پھڑا ہے اس کی لاج رکھ بڑ بڑیاں ہستیاں بیٹھے بڑے بڑے مہاپرکھ بیٹھے ابھی حضور صاحب گئے ساجنوں بابا نران سنگھ استھان آ رہے تھے ایک فقیر نوجوان بینتی کی مہاپرشو کوئی سیوا بخش وہ دکان والے کہتے مہاراج موج مالک ہے تھی انہوں کچھ نہ میں کہا تم ساڈے کام پائی دخل نہیں کرنا وہ مڑے نہ ہی گٹو پھڑ کے چلے کرسی دکان کے بال کا چاہ وہاں پہ لڈو رکھ پلیٹ پکوڑے بھی رکھ جڑا چکر کھا لینا وہ دیکھی جان چھکن میں کہا ماں پوچھو ساڈا تو پن کرم ہے نہیں بابا کرم سنگھ کی تمہیں لاج ہوگی جی نان اس ویلے چاچا کھان لگا بابا کرم سنگھ مہارا ہوتی مرنا بھی تمہیں سگند ہے جی سا دتا ہوا پریم روپی پدارتھ گرہن جلے نہیں گل کے چک لیا کدو کے مہاپر وہ ایک مہاراشٹر کا سب اپنی بولی بولی نہیں جانتا پر مہاپرکھ تو اندروں سب کچھ جانتے ہیں ساری بھاشا سارے وید ان کی رسنا کے نواز کرتے ہیں ساج کی مہما ویدنا جانے جیتا سن پیتا بچانے ساج کی حکم تہ گن سے دور ساج کی حکم رہی پرپور ساج کی سوبا ساد بنے آئی نانک ساد پربھو پیدنا مہاپرش بھی ایڈی بڑی سمرتھا ہے ساس نے پھر اتنے پونے ستارے مہاپرش نے تپسیا اتنے مہاپر کو سنیاسی سادھو برادری بہت سادھو ہونے لگ پہ مہاپرشان نے ایک شٹانگ مونگی کی دال کھانے سن ٹھیک جان جبین کا کاڑیا ہوا پانی سال سنگت جی پھر مہاپرش اتوں آئے تو پوچھا مارا تھوڑی کو بہت سادھو آدھے رہے کئی علاقے کے انہوں نے بولیاں جدیاں جدیاں وہ بولی کمیں سمجھتے کہنے لگے جب برہم گیانی ہو جاتا انہوں کی بولی ایک ہی ہو جاتی کہندے مہاراج برہم گیانی کی بولی جڑی ایک ہو جاتی کی ہے کہندے ایک اونکار ستنا گج کے بولو کتنے آ کے بولیاں ختم بولیاں بولیاں تو تھلے ہی ہے گربانی آ جاتی ہے سب تھلے رہ جائے سو ساد سنگ جی مہاپرشان کے کوتک بڑے انت سے بیان میں آپ پنجاں کاراں دی رہ کے دریڑ دریڑ ہوندا تانوں اپدیش دینا آپ بھی دریڑے رہو پر ایسا نہ ہو کہ جے کوئی گرفت سہج تاری ہے کوئی مہاپرکھ سہج تاری ہے کی گاڑ پینا جتھے جانے گن گرہن کر دی کوشش کرو ہن مہاپر دے لو کنا سماگم کر دے پانچ پیارے نوں بلاؤندے امبر چھک دے سن کنا سکھی دا پرچار ہوندا گرو دی کرپا جنا مہاپرشان دیساں پردیساں بجرنا ہوں کئی صوبے ایسے ہیں انہوں ہالے تک پتا ہی نہیں کہ سکھ امرتاری پتھر کٹی سال سے نرملا سنت رہا اتنے جن بت کاڑے وہ سارے برہم راجسند ہو گئے کلے کی شکل کا مہاپرشن استھان بنیا وہ جن بت کاڑے وہ نرملے سنت نے گرو گرنتھ صاحب نے اسی انہوں نے پوچھا بھی تمہیں سنتا نے گرمنتر کی دیتا انہیں دسیا بھی سانو ساتنام اکر جپ انہوں نے دتا وہ سارے برہمن جی جنہیں بت کاٹیا ساتنام جپ اور اتنے شردھالو بہت جتنے مہاپرش گئے انہیں جیون بدلے اسی سات سنگت جی آج چھلنا سیکھ لیا کٹنا سیکھ لیا درخت بڑی جاؤ گے نہ چھان رہو نہ پل لگو گا نہ پڑ لگو گا پامے شاخا جڑی منڈ دے آسرے ہیں پر منڈ دی قدر شاخا نال پتیاں نال پھلاں دے پھڑاں نال دی قیمت اج اسی سکھی نوں چھانگنا شروع کر دتا ਇਹ ਤਾਂ ਜੀ ਸਿੱਖਿਆ ਹੀ ਨਹੀਂ, ਇਹ ਜੀ ਸੰਤ ਹੀ ਨਹੀਂ। ਜਦੋਂ ਕੋਈ ਸੰਤ ਬਣ ਜਾਂਦਾ ਉਹਦੀ ਦ੍ਰਿਸ਼ਟੀ ਸਾਰੇ ਸੰਤ ਹੋ ਜਾਂਦੇ, ਜਿਹੜਾ ਚੋਰ ਹੁੰਦਾ ਉਹਨੂੰ ਸਾਰੇ ਚੋਰ ਨਜ਼ਰ ਆ ਜਾਂਦੇ। ਜਦੋਂ ਤੁਸੀਂ ਸੰਤ ਬਣ ਗਏ ਤੁਹਾਨੂੰ ਇਹ ਅੱਖ ਮਿਲ ਗਈ, 41 ਬਿਰਤੀ ਬਣ ਗਈ, ਤੁਹਾਡੇ ਲਈ ਕੋਈ ਬੁਰਾ ਨਹੀਂ ਹੋਊਗਾ। ਫਿਰ ਤਾਂ ਹਮ ਸਭ ਨਾਲ ਕੇ ਸਾਜਨ ਸਾਰੇ ਨੇ। ਸਵਾਮੀ ਈਸ਼ਵਰ ਦਾਸ ਜੀ ਨੇ ਇੱਕ ਦਿਨ ਬਚਨ ਹੋਇਆ, ਅਖੇ ਜੀ ਸਿੱਖਾਂ ਨੂੰ ਖਤਰਾ। ਸਵਾਮੀ ਜੀ ਕਹਿਣ ਲੱਗੇ ਤੁਹਾਨੂੰ ਸਿੱਖਾਂ ਨੂੰ ਖਤਰਾ, ਉਹ ਸਾਨੂੰ ਸੰਤਾਂ ਨੂੰ ਤਾਂ ਕੋਈ ਖਤਰਾ ਨਹੀਂ। ਗੱਜ ਕੇ ਬੋਲੋ, ਖਤਰਾ ਤੁਸੀਂ ਕੰਮ ਖਤਰੇ ਵਾਲੇ ਕਰਨਾ। ਜੇ ਕਿਸੇ ਤਰ੍ਹਾਂ ਚ ਕੰਡੇ ਬੀਜੋਗੇ ਲੰਘਣਾ ਕਿਤੇ ਵਿਲਾਪ ਵੀ ਪੈ ਜਾਂਦਾ ਹੋਣਾ। ਖਤਰੇ ਵਾਲੇ ਕੰਮ ਨਾ ਕਰੋ, ਕੋਈ ਖਤਰਾ ਨਾ ਹੋਵੇ, ਕੋਈ ਖਤਰਾ ਨਾ ਹੋਵੇ। ਸਾਡੇ ਮਹਾਂਪੁਰਸ਼ਾਂ ਤੋਪਾਂ ਦੇ ਗੋਲਿਆਂ ਨੇ ਉਡਾ ਦਿੱਤਾ ਬਾਬਾ ਵੀਰ ਸਿੰਘ ਦਾ ਡੇਰਾ, ਉਹਨੀ ਦਾ ਫਿਰ ਨਹੀਂ ਕਿਆ ਖਤਰਾ। ਜਿਹੜੇ ਉਹਨਾਂ ਨੂੰ ਮਾਰਨਾ ਸੀ ਉਹਨਾਂ ਵਾਸਤੇ ਵੀ ਜਿਲੇਬ ਬਣਾਏ, ਮਾਲ ਕੁੜੇ ਬਣਾਏ, ਖੀਰਾਂ ਬਣਾਏ, ਤਰ੍ਹਾਂ ਤਰ੍ਹਾਂ ਦੇ ਪਦਾਰਥ। ਜਦੋਂ ਸਾਨੂੰ ਮਾਰ ਕੇ ਜਾਣਗੇ ਕੀ ਖਾਣਗੇ, ਭੁੱਖ ਲੱਗੂਗੀ। ਅਸੀਂ ਤਾਂ ਉਹਨਾਂ ਮਹਾਂਪੁਰਸ਼ਾਂ ਦੇ ਟੁਕੜੇ ਖਾਂਦੇ, ਉਹ ਬਣਨਾ ਤੇ ਔਖਾ, ਕੁਝ ਨਾ ਕੁਝ ਗੁਣ ਤਾਂ ਉਹਨਾਂ ਵਾਲੇ ਧਾਰਨ ਕਰੀਏ। ਸੋ ਸਾਧ ਸੰਗਤ ਜੀ, ਉਹ ਬਾਬਾ ਕਰਮ ਸਿੰਘ ਜੀ ਮਾਂ ਰੋਜ਼ ਪਠਾਨ ਵੱਢਣ ਤੁਰੇ ਰਹਿੰਦੇ ਸਨ। ਰੋਜ਼ ਇੱਕ ਦਿਨ ਗਏ, ਸਿਰ ਕਿਤੇ ਪਿਆ, ਧੜ ਕਿਤੇ ਪਿਆ, ਲੱਤਾਂ ਕਿਤੇ ਚੜ੍ਹਨ ਕਿਤੇ। ਚੰਗਾ ਹੋਇਆ ਭਾਈ ਕੋਈ ਹੋਰ ਵੱਢ ਗਿਆ, ਆਪਾਂ ਦੀ ਕਤਲ ਬਣਾ ਪਊ। ਅਸਲਾਮੀ ਦੇਸ਼ ਨੂੰ ਖਤਰਾ ਸੀ, ਇਹ ਗੁਰੂ ਨਾਨਕ ਦਾ ਪ੍ਰਚਾਰ ਕਰਦਾ ਸੀ। ਜਿਲੇ ਗਾਹਾਂ ਗਏ ਮਹਾਂਪੁਰ ਚੌਂਕੜਾ ਲਾ ਕੇ ਬੈਠੇ, ਟਹਿਮ ਮਣ ਕੇ ਮਣ ਪਾ ਕਰ, ਉਹ ਸੰਤ ਬੈਠਾ, ਉਹਨੇ ਕਿਰਪਾਨ ਚੱਕੀ, ਵੱਢਣ ਬਾਂਹ ਇੱਥੇ ਖੜਕ ਚਰਨਾਂ ਡਗ, ਬੜਬੜੇ ਖੂਨ ਖਾਰ ਡਾਕੂ ਜਿਹੜੇ ਮਹਾਂਪੁਰਸ਼ਾਂ ਦਾ ਡੇਰਾ ਲੁਕਣ ਆਉਂਦੇ ਰਹੇ, ਮਾਰਨ ਆਉਂਦੇ ਰਹੇ, ਉਹ ਡਾਕੂ ਪੁਣਾ ਛੱਡ ਕੇ ਮਹਾਂਪੁਰਖਾਂ ਦੇ ਡੇਰੇ ਵਿੱਚ ਪਸ਼ੂਆਂ ਮੱਝਾਂ ਗਾਵਾਂ ਨੂੰ ਪੱਠੇ ਪਾਉਂਦੇ ਰਹੇ, ਹਲਦੀਆਂ ਮੁੰਨੀਆਂ ਪੜ ਕੇ ਹਲ ਪਾਉਂਦੇ ਰਹੇ। ਸਾਧੂਆਂ ਦੀ ਸੰਗਤ ਭਾਈ ਇਹੋ ਜਿਹੀ, ਅਸੀਂ ਆਪਣਿਆਂ ਨੂੰ ਵੀ ਆਪਣੇ ਨਹੀਂ ਬਣਾ ਸਕਦੇ, ਦੋਹਾਂ ਨੂੰ ਅਸੀਂ ਕੀ ਬਣਾਉਣਾ। ਸਿਰਫ ਗੱਲ ਇਹ ਹੈ ਕਿ ਜਿੱਥੇ ਸਾਧੂ ਜਾਂਦਾ ਉਹ ਵਿਦਿਆ ਪ੍ਰਚਾਰ ਕਰਦਾ, ਅੰਮ੍ਰਿਤ ਛਕਾਉਂਦਾ, ਨਸ਼ੇ ਛਡਾਉਂਦਾ, ਲੰਘ ਲਾਉਂਦਾ, ਨਾਮ ਅਭਿਆਸ। ਜਿੱਥੇ ਸਾਧੂ ਬਹਿੰਦਾ ਜੰਗਲ ਤੇ ਮੰਗਲ ਲੱਗ ਜਾਂਦਾ। ਇਹਨਾਂ ਲੋਕਾਂ ਵਿੱਚ ਇਹ ਤਾਂ ਹੈ ਨੀ ਕਿ ਸੰਤਾਂ ਵਾਲੇ ਗੁਣ ਗ੍ਰਹਿਣ ਕਰਕੇ ਅਸੀਂ ਵੀ ਆਪਣੀ ਸੋਭਾ ਬਣਾ ਲਈਏ, ਇਹਨਾਂ ਤੋਂ ਫਿਰ ਹੋਰ ਹੁੰਦਾ ਨੀ ਤੇ ਨਿੰਦਿਆ ਸ਼ੁਰੂ ਕਰ ਦਿੰਦਾ। ਹੁਣ ਆਕਾਸ਼ ਨੂੰ ਫੁੱਕੋਗੇ, ਆਕਾਸ਼ ਤੱਕ ਫੁੱਕ ਤਾਂ ਪਹੁੰਚਣਾ ਨੀ, ਨਾ ਚੰਦ ਤੇ ਪਹੁੰਚ, ਜਿਹੜਾ ਫੁੱਕੂ ਦੇ ਮੂੰਹ ਤੇ ਪਊਗਾ। ਜਿਉਂ ਜਿਉਂ ਨਿੰਦਿਆ ਕਰਦੇ ਹੈ ਤਿਉਂ ਤਿਉਂ ਸਾਧੂਆਂ ਦੀ ਉਸਤ ਹੋਰ ਵਧੀ ਜਾਂਦੀ, ਹੋਰ ਵਡਿਆਈ ਵਧੀ ਜਾਂਦੀ, ਹੋਰ ਵਡਿਆਈ ਵੱਧਦੀ ਜਾ ਰਹੀ। ਕਿਉਂਕਿ ਸੰਤ ਅਨੰਤ ਹੈ ਅੰਤਰਨਾਨਾ, ਸੰਤ ਦਾ ਤੇ ਪਰਮੇਸ਼ਰ ਦਾ ਪਰਸਪਰ ਕੋਈ ਭੇਦ ਨਹੀਂ। ਮਹਾਂਪੁਰਖ ਜਿਹੜਾ ਤੁਲਸੀਦਾਸ ਦਾ ਕਹਿੰਦਾ, ਬਿਨ ਪੁੰਨ ਪੁੰਜ ਮਿਲੇ ਨਾ ਸੰਤ, ਬਿਨਾਂ ਬਹੁਤ ਜਨਮਾਂ ਦੇ ਉਹਨਾਂ ਦਾ ਸਮੂਹ ਇਕੱਠੇ ਹੋਏ ਤੋਂ ਬਿਨਾਂ ਸਾਧੂ ਦੀ ਸੰਗਤ ਹੀ ਨਹੀਂ। ਹੁਣ ਤੁਸੀਂ ਦੱਸ ਦਿਓ ਕਿਹਦੀ ਸੰਗਤ ਅਸੀਂ ਕਰਿਆ ਕਰੀਏ, ਤੇ ਤੁਸੀਂ ਵਿਚਾਰ ਲਓ ਮਹਾਂਪੁਰਸ਼ਾਂ ਦੀ ਸੰਗਤ ਕਰਿਆ ਕਰੋ, ਬੰਦਗੀ ਕਰਨ ਵਾਲੇ ਸਾਧੂਆਂ ਦੀ ਸੰਗਤ ਕਰਿਆ ਕਰੋ, ਨਿੰਦਿਆ ਨਾ ਕਰਿਆ ਕਰੋ। ਕ੍ਰਿਸ਼ਨ ਮਹਾਰਾਜ ਦੇ ਉੱਤੇ ਉਂਗਲ ਉੱਠਿਆ ਕਰੇ, ਤੁਸੀਂ ਮਹਾਰਾਜ ਦੀ ਸਿਫਤ ਕਰਦੇ ਦਰਬਾਰੀ ਨੂੰ, ਕਹਿੰਦੇ ਸਿਫਤ ਕਰਨ ਜੋ, ਕਹਿੰਦੇ ਕਿਉਂ, ਕਹਿੰਦੇ ਕ੍ਰਿਸ਼ਨ ਨੂੰ ਕੋਈ ਬੁਰਾ ਨਹੀਂ ਦਿੱਤਾ, ਸਭ ਚੰਗੇ ਦਿੱਤੇ। ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਕਹਿੰਦੇ ਦੱਸਾਂ। ਇੱਕ ਦਿਨ ਜਾ ਰਹੇ, ਛੋਟਾ ਜਿਹਾ ਰਸਤਾ, ਉੱਚ ਕੰਡੇ ਉੱਤੋਂ ਸੂਰਜ ਛਿਪਣ ਵਾਲਾ, ਕਹਿੰਦੇ ਲੰਘ ਚਲੀਏ ਕ੍ਰਿਸ਼ਨ ਕੰਡਿਆਂ ਝਾੜੀਆਂ ਵਾਲਾ, ਕਹਿੰਦੇ ਨਾ ਭਾਈ ਆਪਣੀਆਂ ਤੱਖਾਂ ਲੰਘ ਜਾਂਦੇ, ਕਾਤੋਂ ਬਾਅਦ ਸਜਾਕਾ ਜਾਂ ਇਹਨਾਂ ਅਜੇ ਕਿਵੇਂ ਲਾਉਂਗਾ, ਮੈਂ ਤਾਂ ਜਾਊਂਗਾ ਕੰਡੇ ਚੰਡੇ। ਦਰਵਾਜ਼ਾ ਲੋਕ ਕੇ ਦੇਖਦਾ, ਦੂਏ ਦਿਨ ਇਹ ਗੱਲ ਚੱਲੀ, ਮਹਾਰਾਜ ਤੁਸੀਂ ਸਾਰੇ ਬਜਾਇ ਕ੍ਰਿਸ਼ਨ ਦੀ ਸੋਭਾ ਕਰਦੇ ਹਾਂ। ਕਹਿੰਦੇ ਤੁਸੀਂ ਕੰਡੇ ਖਿਲਰੇ ਛੱਡ ਕੇ ਜਾਣ ਵਾਲੇ ਹੋ, ਕ੍ਰਿਸ਼ਨ ਕੰਡੇ ਚੁਣਨ ਵਾਸਤੇ ਆ ਕੇ ਚੁਣ ਕੇ ਗਿਆ, ਤਾਂ ਇਹ ਵੀ ਸਿਫਤ ਕਰਦਾ। ਫਿਰ ਇੱਕ ਦਿਨ ਜਾ ਰਹੇ, ਕੁੱਤਾ ਮਰਿਆ ਹੋਇਆ, ਬਦਬੂ ਪਈ ਹੋਈ, ਖੜਿਆਣ ਉਤਰੀ ਬਹੁਤ ਦੂਰ ਤੱਕ, ਮੁਸ਼ਕ। ਮਹਾਰਾਜ ਕ੍ਰਿਸ਼ਨ ਜੀ ਬਹੁਤ ਮਾੜਾ ਕੁੱਤਾ ਗਲਿਆ ਖੜਿਆ, ਮੁਸ਼ਕ ਆ ਰਹੀ, ਇੱਧਰ ਚ ਲੰਘੇ, ਨਹੀਂ ਭਾਈ ਮੈਂ ਤਾਂ ਕੋਲ ਚ ਲਾਉਂਗਾ। ਕਹਿੰਦੇ ਬਹੁਤ ਗੰਦਾ ਹੈ, ਬੁਰਾ ਹੈ। ਕਹਿੰਦੇ ਮੈਨੂੰ ਇਹ ਵੀ ਬੜਾ ਚੰਗਾ ਲੱਗ ਰਿਹਾ। ਕਹਿੰਦੇ ਤੁਹਾਨੂੰ ਵੀ ਚੰਗਾ ਕੀ ਲੱਗਦਾ? ਕਹਿੰਦੇ ਦੇਖੋ ਚੰਦ ਚਮਕ ਰਿਹਾ, ਇਹਦੇ ਦੰਦ ਕਿੰਨੇ ਚਿੱਟੇ ਆ, ਸਾਡੇ ਬੁਰਸ਼ਾਂ ਵੀ ਚਿੱਟੇ ਨਹੀਂ ਹੁੰਦੇ, ਇੱਕ ਚੀਜ਼ ਦਾ ਚੰਗੀ ਵੀ ਦੰਦ ਬਹੁਤ ਚਿੱਟੇ। ਦੂਏ ਦਿਨ ਫੇਰ ਸਵਾਲ ਸੀ, ਦਰਬਾਰਾ ਜੀ ਕਹਿੰਦੇ ਕ੍ਰਿਸ਼ਨ ਨੂੰ ਸ਼ਾਬਾਸ਼, ਕਹਿੰਦੇ ਇਹਨੂੰ ਸਾਥੀਆਂ ਦੇਈਏ ਨੇ, ਸਾਡਾ ਨਾਂ ਨਹੀਂ ਲੈਂਦੇ। ਕਹਿੰਦੇ ਕੱਲ ਕੀ ਹੋਇਆ, ਕ੍ਰਿਸ਼ਨ ਨੂੰ ਸਭ ਕੁਝ ਚੰਗਾ ਨਜ਼ਰ ਆਉਂਦਾ, ਕ੍ਰਿਸ਼ਨ ਨੇ ਦੁਸ਼ਟਾਂ ਦੇ ਕੰਡੇ ਵੀ ਚੁਣੇ ਨੇ। ਕ੍ਰਿਸ਼ਨ ਜਿਹਦੇ ਕਦੀ ਕ੍ਰਿਸ਼ਨ ਆਈ ਆਉਂਦੀ ਨਹੀਂ, ਹਮੇਸ਼ਾ ਇੱਕ ਰਲ ਰਹਿੰਦਾ, ਉਹਦਾ ਨਾਮ ਹੈ ਕ੍ਰਿਸ਼ਨ। جہد کالا پن نہیں ہوتا ہمیشہ پرکاش رہتا. کرشن کسی ویکتی کا نام ہے, کرشن سے بھگتی کو پیدا ہونے والی شکتی ہے. کوئی اس رام کہہ لو, ان باون کہہ لو, ان نرسنگ کہہ لو, ان گرو نانک کسی نام نہ بھی یاد کر لو, وہ تو ایک ہی پرمیشر ہے. کوئی دنیا کا رب جدا جدا ہے, سنتان کا رب کوئی گج کے بولو ایک انکار کہی جانے پر رب بنڈیا ہوا, پر سنتان سارے اس نے دیکھا, اسے نے دیکھنے کا اپدیش دیندے ہیں. جڑے ایسا دیکھنے لگ پے ان کا من شانت ہے, جنہوں نے اجہا نہیں دیا ہوا شانت. ہوں تھی من بچار لو ہی شانت ہو کے جانا کہ شانت جانا, یہ تھی اپنی مرضی سے. ہوں سنتا نے بھائی لفا کے لوئی بھی کٹ لیا, جلے لوئی آ جائے پھر بھائی چھٹی ہوں یہ سرٹیفکیٹ ہوں. تو ہوں بھائی کوئی کر کے گرم پیارے ہو, یہ بےنتیاں کرنے کی لوڑ کیوں پی رہی ہے؟ اج کے یوگ سنت شبد کی آلوچنا بڑی ہو رہی ہے. بہت رسالے میگزین پڑے پڑے, بس اسی کام سے زور لگا ہوا پورا. میں کہا جانتا بھائی کوئی جدا دے سنا دیو, آپ سارا انہوں بھیج دینا. انہیں جوگے بھی ہیں کہ کسی بنواس بھیج دیے, یہ بنواس جا کے بھی بندگی کر سکتے. انہوں بنواس بھی کوئی دکھ نہیں ہوتا. تو ستگرو جی نے بڑی کرپا کی, اب مہاپرشان کا دلو کن ادم جدوں کے تے اس علاقے چ آئے ہیں, ماجھے ایک نمی لہر چلتا گرسکھی پیار شردا بھگتی سگندھی پیدا ہونی شروع ہو. نہیں امرتریا کہہ دی آم لوگ ڈرن لگ پہ کہ بھاؤ کہہ کے بھائی بخش دے دے, پر مہاپرشان نے جدو سنت سماگم شروع کیتے ہیں دلو کڈے کڈے سٹ سنگتان کا پیار شردا بھگتی بان یہ نا سدگر سچے پاتشاہ کی کرپا. مہاپرشان کا بھی دھنواد جن سادھ جن ودوان گرنتھی راگی ڈھاڈی پرچارک ہوں بھائی جی سان سا درجہ بھی اوپر ہو گیا. لگتا گرنت پیوں سمجھ گئے پر گرو رام دس ہی ہے. اگے رام سنگھ کا بھی بہت بری طرح سڈے لیا ہے, ہوں لیا تین بھی اوکھے ہو گئے پر چلے گیا. یہ تو اوکھے بڑے رہتے ہیں, ہے تگڑا ہے پھر بھی بابے کرتار سنگھ کا پٹ کا ماڑی موٹی ہوں نا سادھا سادھا بھی فٹ چڑھی ہوئی ہے. ایک دن ایک کوئی کارکن آیا وہ ساڈا نا لیا کہ جی سادھا کے ڈیرے جانا یہ بدلی کر سکتا. میں کہا پھر بدلی تو یہ اصل کی تم بدلی کی کر سکتی, یہ تو ہندو پریوار کی امرت جا کے کہنے سے سارے ہندو ہے جو کٹر ہے گئے بھی آ کر سکتا. یہ امرتاری کتھا بات کا گرو نانک نے کر بدلی تو یہ جو ہونی سی ہو گئی, جن امرت شاہ نے ہونی تھی بدلی کی کروں گا تھی مڑ کے بھی ہزار کرنا چاہتے ہو؟ اسی دس دن کا سنگھ بنا کے دتا تھی مڑ کے پھر تکنا چاہتے ہو؟ پر ساری سوچ کن چوٹ ہو اگر سادہ کے ڈیری جانا تو بدلی کر سکتا. ہوں لوکیا کے ڈیری جائے شرابیاں کے ڈیری جائے اتنے ایک ممبر ہوں گا اخیر جی سنتا نے ڈیرا بنا لیا. میں کہ بچڑ خانا کھول دے سور خانا کھول دے مرغی خانا کھول دے پھر چنگے رہو. وہ گرو گھر کے دوالے سادھو کے ڈیری چاہیے ہے, مان سروور کے دوالے ہنس ہی چنگے لگ رہے ہوں. ساری سوچ کن ایک دن مل پیا ممبر ہوں تو مر گیا. میں کہ ممبر صاحب آ گل اڑتی اڑتی آئی تھی ایوں کرو میں اجے جتھے کو یہ پراپرٹی جی دے نام کو لوا دا اگے میں ہوندا ہی کلا بینک کنارے بہ جانا کدی کتے دن کڈنا کدی کتے. ہن میرے نال ایک بہت بڑی ٹیم ہے, دیساں پردیساں دی سنگت دی جڑ گئی. کوئی نہ کوئی آ گیا رہندا ملن گن تہاڈی دولت بھی کچھ نہ کچھ پا جاندے سانو ملن آو. ہن تسی سانو جگہ دے دے رہن سارے نوں روٹی سارے نوں کپڑا دوائی بوٹی خرچہ یہ سارا دے دے. کہندے بابا جی تو پھر تہاڈی زمین لین آؤں آپ مہنگا پو تے. میں کہ پھر ایویں سارا کالے پونے سانو سامبھ جوگے بھی نہیں, جو سارے کو لے کے ہے وہ بھی حجم کر چکے. وہ سائیں لوگ ابھی تو اپنا پھر بھی گرو نانک دے لے کے لایا یہ زمین ڈیری کی چیزاں یہ تو تہاڈے خیال میں
ਸਾਧੂ ਨੇ ਆਪਣੀ ਜ਼ਿੰਦਗੀ ਲਾ ਦਿੱਤੀ ਪਰਮੇਸ਼ਰ ਨਿਮਿਤ, ਪਰਮੇਸ਼ਰ ਨਿਮਿਤ, ਅਕਾਲ ਪੁਰਖ ਦੇ ਨਿਮਿਤ। ਸੋ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਨੇ ਬੜੀ ਕਿਰਪਾ ਕੀਤੀ, ਹੁਣ ਇਹ ਸਿੰਘਾਂ ਸਾਹਿਬਾਂ ਚ ਆ ਗਿਆ ਕੋਈ ਜਸਵੰਤ ਸਿੰਘ। ਜਿਵੇਂ ਮਾਹਾਂ ਦੀ ਦਾਲ ਰਿੱਝ ਜਾਏ ਇਕੱਲਾ ਜੁਦਾ ਰਹੂ, ਪਰ ਥੋੜਾ ਜਿਹਾ ਰੜਕ ਵਾਲਾ ਚਾਹੀਦਾ ਹੀ ਹੈ ਨਾ, ਰੜਕ ਵੀ ਰੱਖੀਏ ਫੇਰ ਕੰਮ ਚੱਲਦਾ। ਸੋ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਪੇਸ਼ ਨਹੀਂ ਜਾਂਦੀ ਤੇ ਜੇ ਹੁਣ ਨੱਜਣ ਲੱਗ ਪਈਏ, ਜਿਹੜਾ ਗ੍ਰੰਥੀ ਰਾਗੀ ਉਹ ਲੱਜੂਗਾ ਕਿ ਸਾਧੇ ਨੇ ਵਿਦਿਆਰਥੀ ਨੂੰ ਕਰੀਏ, ਇਹਨਾਂ ਬਿਨਾਂ ਹੈ ਕਿਤੇ ਨਹੀਂ ਕੰਮ। ਨੱਜਣਾ ਦੇ ਇਹਨਾਂ ਨੂੰ ਟਕਸਾਲਾਂ ਜੋ ਮਿਲ ਜਾਂਦੇ ਮਹਾਂਪੁਰਸ਼ਾਂ ਨੂੰ। ਸੋ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਭਾਈ ਅੱਗੇ ਤਾਂ ਮੰਜੀ ਸਾਹਿਬ ਕਥਾ ਕਰਦੇ ਹੁੰਦੇ, ਹੁਣ ਇਹਨਾਂ ਨੂੰ ਸਿੰਘ ਸਾਹਿਬ ਦੀ ਡਿਊਟੀ ਮਿਲ ਗਈ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਹੁਣ ਭਾਈ ਕੰਡ ਨਾ ਛੱਡ। ਬਾਬਾ ਨਿਹਾਲ ਸਿੰਘ ਸੀ ਨਾ ਬਾਬਾ ਮਹਾਰਾਜ, ਤੇ ਅੰਮ੍ਰਿਤ ਛਕ ਬਾਬਾ ਵੀਰ ਸਿੰਘ ਕਹਿੰਦੇ ਇਹਦਾ ਨਾਂ ਰੱਖਤਾ ਭਗਵਾਨ ਸਿੰਘ।